पुराना सोडी फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जाता सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
पढ़ पढ़ आलम फाजिल हुयो, कदे अपने आप नू पढ़िया ही नहीं, जा जा बढ़दा मंदर मसीती, कदे मन अपने विच बढ़िया ही नहीं। मैं तुहाडा होस्ट डॉक्टर नरेंद्र रवि गोयल माइंड एंड बॉडी प्रोग्राम लैके तुहाडी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताडे रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां नूं अते लखां ही स्रोतियां नूं डॉक्टर नरेंद्र रवि दा प्यार भरिया नमस्कार, सलामालेकम, सत श्री अकाल एंड वेरी गुड मॉर्निंग। जिवें कि तुहानूं अक्सर पता है कि आपां हर इतवार वाले दिन सवेरे 10 बजे तों लैके 11 बजे तक मैं तुहाडी सेवा दे विच माइंड एंड बॉडी प्रोग्राम लैके हाजिर हुन्ना। इस प्रोग्राम दे विच जिथे बहुत सारियां स्पिरिचुअल गल्लां कीतियां जांदियां ने, डिफरेंट टॉपिक्स नूं डिस्कस कीता जांदा है, उस तों इलावा जदों कदे इलैक्शन आउंदी है, चाहे ओह कनेडा दी होवे जां इंडिया दी जां अमेरिका दी, ओह भी थोड़ी मोटी डिस्कस कीती जांदी है। जिहड़े भी बंदे वीर भैन भरा इलैक्शन दे विच पार्टिसिपेट करदे ने, ओह भी अपना मैसेज दिंदे ने। इसे तरह जिहड़ियां साडियां समाजिक परसनैलिटीज़ ने, समाज की भलाई लई काम करदियां ने, उन्हां नूं भी एयर दे उत्ते लिया जांदा है। डाक्टर जिहड़े भी कनेडियन जां अमेरिकन लाइसेंस डाक्टर ने एलोपैथी दे, उन्हां नूं बीमारियां दे बारे आपां उन्हां नाल डिस्कस करदे हां, तुहाडे लाइव क्वेश्चन भी लैंदे हां। अज दा जिहड़ा प्रोग्राम है ओह आपां करांगे सक्सैस दे उत्ते, जिन्हों पंजाबी च सफलता कह दें, कामयाब कह दें, भी ये सफलता जिहड़ी है जां सक्सैस है कहिंदे किहनूं ने, ते जिहड़ा बंदा सक्सैस नहीं हुंदा असफल हुंदा है ओह किहनूं कहिंदे ने, फिर क्विट किहनूं कहिंदे ने। सो सफलता, असफलता ते क्विट करना, गिव अप करना, ये तिन्ने चीजां नूं आपां अज सिंपल तो सिंपल तरीके नाल समझण की कोशिश करांगे। हां ਇਹ ਵੀ ਠੀਕ ਹੈ ਕਿ ਚਾਹੁੰਦਾ ਹਰੇਕ ਬੰਦੇ ਨੂੰ ਪੁੱਛ ਲਓ ਕਿ ਮੈਨੂੰ ਪਤਾ ਸਫਲਤਾ ਕਿਹਨੂੰ ਕਹਿੰਦੇ ਨੇ, ਪਰ ਜੇ ਪੁੱਛੇ 10 ਉਹ ਕਹਾਣੀਆਂ ਇੱਧਰ ਉੱਧਰ ਪਊਗਾ, ਪਰ 2 ਲਾਈਨਾਂ ਦੇ ਵਿੱਚ, 1 ਲਾਈਨ ਦੇ ਵਿੱਚ ਉਹਦਾ ਜਵਾਬ ਨਹੀਂ ਦੇ ਸਕਦਾ। ਸੋ ਆਪਾਂ ਸਿੰਪਲ ਤਰੀਕੇ ਨਾਲ ਗੱਲਬਾਤ ਕਰਾਂਗੇ ਕਿ ਸਫਲਤਾ ਕੀ ਹੈ, ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਸਫਲ ਹੋਣ ਲਈ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ, ਤੇ ਜਿਹੜੇ ਬੰਦੇ ਸਫਲ ਨਹੀਂ ਹੁੰਦੇ, ਜ਼ਿੰਦਗੀ 'ਚ ਹਾਰ ਜਾਂਦੇ ਨੇ, ਉਹ ਕੀ ਕਾਰਨ ਨੇ। ਜਿੰਨਾ ਕੁ ਟਾਈਮ ਹੋਇਆ ਉਨਾ ਕੁ ਮੈਂ ਸਿੰਪਲ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰੂੰਗਾ। ਜੇ ਤੁਹਾਡੇ ਵੀ ਵਿਚਾਰ ਹੋਣ ਪਰਟੀਕੁਲਰ ਇਸ ਟੌਪਿਕ ਦੇ ਉੱਪਰ, ਲੈਂਗੁਏਜ ਵਧੀਆ ਪਿਆਰ ਮੁਹੱਬਤ ਵਾਲੀ, ਤੁਸੀਂ ਸਟੂਡੀਓ ਦੇ ਵਿੱਚ ਸਟੇਸ਼ਨ ਦੇ ਉੱਤੇ ਕਾਲ ਕਰ ਸਕਦੇ ਹੋ 416-620-1778, 416-620-1778 ਜ਼ਰੂਰ ਪਾਰਟੀਸਪੇਟ ਕਰੋ। ਤੇ ਨਾਲ ਹੀ ਅੱਜ ਜਿਹੜੇ ਇਲੈਕਸ਼ਨ ਆਪਣੇ ਫੈਡਰਲ ਦੀਆਂ ਇਲੈਕਸ਼ਨ ਹੋ ਰਹੀਆਂ ਨੇ, ਉਨ੍ਹਾਂ ਦੇ ਜਿਹੜੇ ਕੈਂਡੀਡੇਟ ਨੇ, ਜੇ ਕਿਸੇ ਨੇ ਕਾਲ ਕਰਨੀ ਹੋਵੇ ਉਹ ਵੀ ਟਾਈਮ ਦੇ ਦੌਰਾਨ, ਜੇ ਕਿਸੇ ਨਾਲ ਕਾਲ ਲਾਈਨ ਮਿਲ ਗਈ ਜਾਂ ਕਿਸੇ ਨੇ ਕਾਲ ਕੀਤਾ, ਉਹ ਵੀ ਤੁਹਾਡੇ ਨਾਲ ਰੂਬਰੂ ਕਰਾਂਗੇ। ਇਹ ਜਿਹੜਾ ਸਾਰਾ ਪ੍ਰੋਗਰਾਮ ਮੈਂ ਕਰਦਾ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਮੈਂ ਅਕਸਰ ਕਹਿਣਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਘਰ ਖਰੀਦਣਾ ਜਾਂ ਵੇਚਣਾ, ਉਹ ਘਰ ਹੋਵੇ ਜਾਂ ਗੈਸ ਸਟੇਸ਼ਨ ਹੋਵੇ ਜਾਂ ਦੁਕਾਨ ਹੋਵੇ ਜਾਂ ਫਾਰਮ ਹਾਊਸ ਹੋਵੇ, ਬਿਲਡਿੰਗ ਹੋਵੇ, ਕੁਛ ਵੀ ਹੋਵੇ, ਜਾਂ ਖਰੀਦੋਗੇ ਜਾਂ ਵੇਚੋਗੇ, ਦੋਨਾਂ ਸ਼ਰਤਾਂ ਦੇ ਲਈ ਤੁਹਾਨੂੰ ਇੱਕ ਵਿਚੋਲੇ ਦੀ ਲੋੜ ਪੈਂਦੀ ਹੈ, ਜਿਹਨੂੰ ਕੈਨੇਡਾ ਦੇ ਵਿੱਚ ਰੀਅਲ ਸਟੇਟ ਏਜੰਟ ਕਿਹਾ ਜਾਂਦਾ ਹੈ। ਉਹ ਰੀਅਲ ਸਟੇਟ ਦਾ ਏਜੰਟ ਕੀ ਕਰਦਾ ਕਿ ਦੋਨਾਂ ਨਾਲ ਗੱਲਬਾਤ ਕਰਾ ਕੇ ਦੋਨਾਂ ਪਾਸੋਂ ਪੈਸੇ ਲੈ ਲੈਂਦਾ। ਸੋ ਉਹ ਅੱਜ ਕੱਲ੍ਹ ਜਿਹੜੇ ਪੈਸੇ ਨੇ ਉਹ ਕੈਨੇਡਾ ਵਿੱਚ, ਕਿਉਂਕਿ ਪ੍ਰੋਪਰਟੀਜ਼ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਹੈ, 8-8, 10-10 ਗੁਣਾ ਵੱਧ ਗਈ ਹੈ। 10-20 ਸਾਲ ਪਹਿਲਾਂ ਜਿਹੜੀ 2 ਲੱਖ ਦੀ ਸੀ, ਹੁਣ ਉਹ 2 ਮਿਲੀਅਨ ਦੀ ਹੋ ਗਈ। ਸੋ ਇਸ ਕਰਕੇ ਕਮਿਸ਼ਨ ਉਨੀ ਹੈ, ਜਿਹੜਾ ਬੰਦਾ 10-20 ਸਾਲ 2,000 ਜਾਂ 3,000 ਕਮਿਸ਼ਨ ਲੈਂਦਾ ਸੀ, ਅੱਜ ਉਹ 40-40, 50-50 ਹਜ਼ਾਰ ਡਾਲਰ ਕਮਿਸ਼ਨ ਲੈਂਦਾ। ਸੋ ਇਸ ਕਰਕੇ ਮੈਂ ਇਹ ਗੱਲ ਸੋਚੀ ਕਿ ਬਾਹਰੀ ਭੋਲੀ ਭਾਲੀ ਜਨਤਾ ਨੂੰ, ਕਿਉਂਕਿ ਇੱਥੇ ਇੱਕ ਹੋਰ ਟ੍ਰਿਕ ਹੈ। ਟ੍ਰਿਕ ਕੀ ਹੈ ਕਿ ਜਿਹੜੀ ਕਮਿਸ਼ਨ ਉਹਨਾਂ ਨੂੰ ਮਿਲਦੀ ਹੈ ਉਹ ਤੁਹਾਡੇ ਕੋਲੋਂ ਨਹੀਂ, ਉਹ ਵਕੀਲ ਤੋਂ ਮਿਲ ਜਾਂਦੀ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਸਪੋਜ਼ ਤੁਸੀਂ ਮਕਾਨ ਖਰੀਦਣਾ, ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ, ਆਪਾਂ ਕੋਈ ਪ੍ਰੋਪਰਟੀ ਖਰੀਦਣੀ ਹੈ, ਉਹਨਾਂ ਨੂੰ ਕਹੋ ਭਾਜੀ ਆਪਾਂ ਤੁਹਾਡੇ ਕੋਲ ਪ੍ਰੋਪਰਟੀ ਖਰੀਦਣੀ ਹੈ, ਜਾਂ ਭੈਣ ਜੀ ਤੁਹਾਡੇ ਕੋਲ ਪ੍ਰੋਪਰਟੀ ਕਿੰਨੀ, ਕਹਿੰਦਾ ਫਿਕਰ ਨਾ ਕਰ ਤੈਨੂੰ ਵਧੀਆ ਦਵਾਵਾਂਗੇ, ਤੇਰੇ ਕੋਲ ਮੈਂ ਕੁਛ ਵੀ ਨਹੀਂ ਲੈਣਾ। ਉਹਨੂੰ ਪੁੱਛੇ ਤੂੰ ਕੁਛ ਨਹੀਂ ਲੈਣਾ, ਚਲਾਕੀ ਕਿਉਂ ਕਰਦਾ, ਮੇਰੇ ਕਰਕੇ ਤਾਂ ਤੈਨੂੰ ਪੈਸੇ ਮਿਲਣਗੇ, ਜੇ ਮੈਂ ਲਊਂਗਾ ਨਹੀਂ ਤੈਨੂੰ ਕਿੱਥੋਂ ਪੈਸੇ ਮਿਲਣਗੇ, ਔਰ ਪੈਸੇ ਵੀ ਤੈਨੂੰ ਗੱਫੇ ਮਿਲਣਗੇ। ਉਹ ਗੱਲ ਗੋਲ ਰੱਖਦੇ ਨੇ, ਤੁਹਾਨੂੰ ਬਾਅਦ ਦੇ ਵਿੱਚ ਇੱਕ ਫਰਿੱਜ ਲੈ ਦੇਣਗੇ, ਇੱਕ ਕਾਰਪੇਟ ਲੈ ਦੇਣਗੇ, $1,000 ਦਾ ਚੈੱਕ ਦੇ ਦੇਣਗੇ, ਆਪ 60-70 ਹਜ਼ਾਰ ਪਾ ਕੇ ਜੇਬ 'ਚ ਪਰਾਂ ਹੋਣਗੇ। ਸੋ ਇਹ ਜਿਹੜੀ ਗੱਲ ਠੱਗੀ ਠੋਰੀ ਵਾਲੀ ਹੈ, ਚਾਹੇ ਲੀਗਲ ਹੈ ਚਾਹੇ ਇਲੀਗਲ ਹੈ, ਗੱਲ ਤਾਂ ਪ੍ਰੈਕਟਿਸ ਜਿਹੜੀ ਹੋ ਰਹੀ ਹੈ ਉਹ, ਉਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ। ਉਹ ਬੰਦਾ ਚਾਹੇ ਤੁਹਾਡਾ ਕਿੰਨਾ ਵੀ ਕਲੋਜ਼ ਰਿਸ਼ਤੇਦਾਰ ਹੋਵੇ, ਮੈਂ ਤਾਂ ਕਹਿੰਦਾ ਉਹਨਾਂ ਰਿਸ਼ਤੇਦਾਰ ਨਾਲ ਘੱਟ ਹੀ ਰੱਖੋ ਕੰਮ, ਕਿਉਂਕਿ ਆਪਾਂ ਨੂੰ ਓਵਰ ਕੌਨਫੀਡੈਂਸ ਹੁੰਦਾ, ਉਹ ਰਗੜੇ ਚੰਗੇ ਮਾਰ ਜਾਂਦੇ ਨੇ ਬਾਹਲੇ, ਹੋ ਸਕਦਾ ਕਦਾ ਕੋਈ ਚੰਗਾ ਵੀ ਹੋਵੇ ਰਿਸ਼ਤੇਦਾਰ। ਤੇ ਇਸੇ ਤਰ੍ਹਾਂ ਹੀ ਕੋਈ ਤੁਹਾਡੇ ਚਰਚ 'ਚ ਆਉਂਦਾ, ਕੋਈ ਗੁਰਦੁਆਰੇ 'ਚ ਆਉਂਦਾ, ਕੋਈ ਮੰਦਰ 'ਚ ਆਉਂਦਾ, ਕੋਈ ਰਾਧਾ ਸਵਾਮੀਆਂ ਦੇ ਡੇਰੇ 'ਚ ਆਉਂਦਾ, ਕੋਈ ਕਿਤੇ ਵੀ ਜਾਂਦਾ, ਉਹ ਬੜੇ ਗੋਡੇ ਹੱਥ ਲਾਉਂਦਾ, ਹੱਥ ਜੋੜਦਾ, ਤੁਹਾਨੂੰ ਲੱਗਦਾ ਬੜਾ ਵਧੀਆ ਬੰਦਾ, ਬੰਦਾ ਬੁੰਦਾ ਵਧੀਆ ਹੋ ਸਕਦਾ, ਪਰ ਉਹਦੀ ਇੰਟੈਂਸ਼ਨ ਕੀ ਹੈ ਕਿ ਕਦੇ ਨਾ ਕਦੇ ਤੁਸੀਂ ਫਸਾਉਣਾ ਹੈ, ਤੁਹਾਨੂੰ ਜਦੋਂ ਕਦੇ ਲੈਣਾ ਕਦੇ ਵੇਚਣਾ, ਤੁਸੀਂ ਕਹੋਗੇ ਉਹ ਬੰਦਾ ਵਧੀਆ ਉਹਨੂੰ ਦੇ ਦਿਓ, ਬਾਅਦ 'ਚ ਉਹ ਰਗੜਾ ਮਾਰ ਜਾਂਦਾ, ਉਹ ਫਿਰ ਕਹਿੰਦੇ ਨੇ ਆਪ ਪਛਤਾਏ ਹੋਤ ਕਿ ਅੱਜ ਆਪ ਚਿੜੀਆ ਚੁੱਗੀ ਖੇਡ। ਸੋ ਇਸ ਚੀਜ਼ ਤੋਂ ਬਚਣ ਦੇ ਲਈ ਮੈਂ ਹਮੇਸ਼ਾ ਤੁਹਾਨੂੰ ਬੇਨਤੀ ਕਰਦਾ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਉਹਦੇ ਨਾਲ ਫਾਈਨਲ ਨਾ ਕਰੋ। ਦੋ ਨੂੰ ਬੁਲਾ ਲਓ, ਤਿੰਨ ਨੂੰ ਬੁਲਾ ਲਓ, ਚਾਰ ਨੂੰ ਬੁਲਾ ਲਓ, ਪੰਜ ਨੂੰ ਬੁਲਾ ਲਓ, ਛੇ ਨੂੰ ਬੁਲਾ ਲਓ, ਇੱਕ ਦਿਨ 'ਚ ਹੀ ਆਉਣਗੇ, ਦੋ ਦਿਨ 'ਚ ਆਉਣਗੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਹੈ। ਜਿਹੜਾ ਕੋਈ ਬੰਦਾ ਟੌਰ ਜੀ ਨੂੰ ਆਉਂਦਾ ਮੈਂ ਬਿਜ਼ੀ ਅਗਲੇ ਹਫ਼ਤੇ, ਉਹਨਾਂ ਕਹਾਂ ਤੂੰ ਰਹਿਣ ਦੇ, ਦੇਖਿਓ ਫਟਾਫਟ ਕੋਈ ਨਹੀਂ, ਮੈਂ ਅੱਜ ਹੀ ਆ ਜਾਣਾ, ਇਹ ਡਰਾਮੇ ਕਰਦੇ ਨੇ। ਸੋ ਇਸ ਕਰਕੇ ਤੁਸੀਂ ਸਾਰੇ ਬੰਦਿਆਂ ਨੂੰ ਬੁਲਾਓ, ਉਹਨਾਂ ਨਾਲ ਗੱਲਬਾਤ ਕਰੋ, ਇੱਕ ਤਾਂ ਤੁਹਾਨੂੰ ਗੱਲ ਕਲੀਅਰ ਹੋਜੂਗੀ, ਇੱਕ ਤੁਹਾਨੂੰ ਚੋਣ ਕਰਨੀ ਆਸਾਨ ਹੋਜੂਗੀ, ਕਿਹੜਾ ਬੰਦਾ ਵਧੀਆ, ਕਿਹੜਾ ਤੁਹਾਡੇ ਫਾਇਦੇ ਦੀ ਗੱਲ ਕਰਦਾ। ਦੱਸ ਮੇਰੀ ਇੰਨੀ ਗੱਲ ਹੈ, ਮੈਂ ਕਿਸੇ ਦਾ ਨਾਂ ਰਿਕਮੈਂਡ ਨਹੀਂ ਕੀਤਾ, ਸਿਰਫ ਇੱਕ ਗੱਲ ਮੈਂ ਜੋ ਰਿਕਮੈਂਡ ਕਰਦਾ ਉਹ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ ਕਿ ਬੁਲਾ ਲਓ, ਫੋਨ ਕਰ ਲਓ, ਗੱਲਬਾਤ ਕਰੋ, ਜੇ ਤੁਹਾਨੂੰ ਲੱਗਣ ਵੀ ਬਹੁਤ ਵਧੀਆ ਸਾਫ਼ ਹੈ, ਤੁਹਾਡੇ ਪੈਸੇ ਬਚਾਉਂਦੇ ਨੇ, ਇਹਨਾਂ ਨੂੰ ਕਰ ਲਓ, ਨਹੀਂ ਜਿੱਥੇ ਤੁਹਾਡਾ ਜੀ ਕਰੇ ਉਹਨੂੰ ਕਰੋ। ਇਸ ਤਰ੍ਹਾਂ ਕਾਫ਼ੀ ਬੰਦਿਆਂ ਨੂੰ ਬੁਲਾ ਕੇ ਤੁਹਾਨੂੰ ਫਿਰ ਫਿਕਰ ਨਹੀਂ ਰਹਿੰਦਾ, ਤੁਹਾਨੂੰ ਗੱਲ ਇਹ ਕਲੀਅਰ ਹੁੰਦੀ, ਉਹਨੂੰ ਪੁੱਛੋ ਤੁਹਾਨੂੰ ਕਿੰਨੇ ਕੁ ਮਿਲਣਗੇ ਪੈਸੇ, ਸਿੱਧਾ ਸਵਾਲ ਪੁੱਛੋ ਵੀ ਜਿਹੜਾ ਤੁਸੀਂ ਮੈਨੂੰ ਮਕਾਨ ਦਵਾਓਗੇ ਤੁਹਾਨੂੰ ਕੀ ਫਾਇਦਾ, ਕਿੰਨੀ ਕਮਿਸ਼ਨ ਮਿਲੂਗੀ ਤੈਨੂੰ। ਜਦੋਂ ਉਹ ਸੱਚੀ ਦੱਸਣਗੇ ਫਿਰ ਤੁਹਾਨੂੰ ਪਤਾ ਲੱਗੂ ਕਿੰਨੇ ਮੇਰੇ ਮੇਰਾ ਨੋਟ ਲੈਣ ਨਾਲ ਨੂੰ ਕਿੰਨੇ ਪੈਸੇ ਮਿਲਦੇ ਨੇ। ਸੋ ਅਰਫਾ ਮੁਜ਼ੱਫਰ ਜੀ ਨੂੰ ਜੇ ਫੋਨ ਕਰਨਾ ਨਾ, ਫੋਨ ਤਾਂ ਕਰਨਾ ਹੀ ਪਊਗਾ, ਉਹਨਾਂ ਦਾ ਨੰਬਰ ਹੈਗਾ 6478986245 6478986245 'ਤੇ ਫੋਨ ਕਰ ਲਓ, ਟਾਈਮ ਤੁਹਾਡਾ ਜਗ੍ਹਾ ਤੁਹਾਡੀ, ਉੱਥੇ ਆਉਣਗੇ, ਗੱਲਬਾਤ ਕਰੋ, ਬਾਕੀਆਂ ਨਾਲ ਵੀ ਗੱਲਬਾਤ ਕਰੋ, ਅਤੇ ਉਸ ਤੋਂ ਬਾਅਦ ਤੁਸੀਂ ਫੈਸਲਾ ਕਰ ਲਓ। ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਅੱਜ ਆਪਣਾ ਜਿਹੜਾ ਟੌਪਿਕ ਹੋਏਗਾ ਉਹ ਹੋਏਗਾ ਸਕਸੈਸ, ਵੀ ਸਕਸੈਸ ਕਿਹਨੂੰ ਕਹਿੰਦੇ ਨੇ, ਅਤੇ ਜਿਹੜਾ ਬੰਦਾ ਅਸਫਲ ਹੁੰਦਾ, ਫੇਲ ਹੋ ਜਾਂਦਾ, ਉਹ ਕਿਹਨੂੰ ਕਹਿੰਦੇ ਨੇ, ਅਤੇ ਜਿਹੜਾ ਬੰਦਾ ਵਿੱਚ ਵਿਚਾਲੇ ਹੀ ਛੱਡ ਜੇ ਕੁਇਟ, ਉਹ ਕਿਹਨੂੰ ਕਹਿੰਦੇ ਨੇ। ਇਹ ਪਹਿਲਾਂ ਤਾਂ ਤਿੰਨਾਂ ਦੇ ਮੀਨਿੰਗ ਦੇਖਾਂਗੇ, ਫਿਰ ਦੇਖਾਂਗੇ ਜਿਹੜਾ ਸਕਸੈਸ ਹੈ, ਹਰ ਬੰਦਾ ਸਫਲ ਹੋਣਾ ਚਾਹੀਦਾ, ਉਹ ਬੰਦੇ ਦੀ ਜਿਹੜੀ ਸਕਸੈਸ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਅਤੇ ਉਹਦੇ ਵਿੱਚ ਕਿਹੜੇ ਕਿਹੜੇ ਕੁਆਲਿਟੀਜ਼ ਨੇ, ਅਸੀਂ ਸਫਲ ਕਿਵੇਂ ਹੋ ਸਕਦੇ ਹਾਂ, ਜਿਹੜੇ ਬੰਦੇ ਸਫਲ ਨਹੀਂ ਹੁੰਦੇ ਫੇਲ ਹੋ ਜਾਂਦੇ ਨੇ ਉਹ ਕਿਉਂ ਹੁੰਦੇ ਨੇ, ਜਿਹੜੇ ਬੰਦੇ ਵਿੱਚ ਵਿਚਾਲੇ ਛੱਡ ਜਾਂਦੇ ਨੇ ਉਹ ਕਿਉਂ ਹੁੰਦੇ ਨੇ, ਇਹ ਕੁੱਲ ਮਿਲਾ ਕੇ ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ। ਅਤੇ ਜੇ ਤੁਹਾਡਾ ਵੀ ਮਨ ਮੰਨਦਾ ਕੋਈ ਆਪਣੇ ਵਿਚਾਰ ਦੇਣ ਦੀ, ਅਤੇ ਯੂ ਆਰ ਮੋਰ ਦੈਨ ਵੈਲਕਮ। ਨੀਤੂ ਟੱਲੇਵਾਲੀਆ ਜੀ ਮੇਰਾ ਪ੍ਰੋਗਰਾਮ ਦੇਖਦੇ ਨੇ, ਰਮੇਸ਼ ਜੀ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ। ਲਓ ਹੁਣ ਸੁਣੋ ਗਾਣਾ, ਅਤੇ ਉਸ ਤੋਂ ਬਾਅਦ ਆਪ ਆਪਣੇ ਟੌਪਿਕ 'ਤੇ ਆਉਂਦੇ ਹਾਂ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦਾ। ਮੇਰਾ ਯੂਟਿਊਬ ਚੈਨਲ ਵੀ ਚੱਲਦਾ ਔਰ ਮੈਨੂੰ ਇਹ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਵੇਰੇ ਸਵੇਰੇ 5.5 ਲੱਖ ਤੋਂ ਉੱਪਰ ਮੇਰੇ ਰਜਿਸਟਰਡ ਵਿਊਅਰਸ ਨੇ ਤੇ ਇਹ ਜਿਹੜਾ ਪ੍ਰੋਗਰਾਮ ਹੈ ਜ਼ਿਆਦਾ ਮੈਂ ਪਾਕਿਸਤਾਨ ਦੇ ਵਿੱਚ ਮੇਰਾ ਪ੍ਰੋਗਰਾਮ ਦੇਖਿਆ ਜਾਂਦਾ, ਉਸ ਤੋਂ ਘੱਟ ਇੰਡੀਆ ਦੇ ਵਿੱਚ, ਕੈਨੇਡਾ, ਅਮੈਰੀਕਾ, ਸਪੇਨ, ਇਟਲੀ, ਇੱਥੋਂ ਰਜਿਸਟਰਡ ਨੇ। ਕੋਈ ਬੋਗਸ ਨਹੀਂ ਬਣਦੇ। ਪ੍ਰੋਗਰਾਮ ਹੁੰਦਾ ਜ਼ਿਆਦਾ ਮੇਰਾ ਸਪਿਰਚੁਅਲ ਹੁੰਦਾ, ਜਾਂ ਕਈ ਵਾਰੀ ਮੈਡੀਕਲ ਟੌਪਿਕਸ ਵੀ ਲੈਣਾ, ਜਾਂ ਕੋਈ ਸੋਸ਼ਲ ਟੌਪਿਕ ਵੀ ਲੈਣਾ, ਇਲੈਕਸ਼ਨ ਦੇ ਉੱਤੇ ਵੀ ਹੋ ਜਾਂਦੇ ਨੇ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਸਕਸੈਸ, ਕਿ ਸਕਸੈਸ ਕਿਹਨੂੰ ਕਹਿੰਦੇ ਨੇ। ਕਹਿੰਦਾ ਤਾਂ ਹਰੇਕ ਬੰਦਾ ਕਿ ਮੈਨੂੰ ਪਤਾ, ਪਰ ਡੈਫੀਨੇਸ਼ਨ ਕੀ ਹੈ, ਮੀਨਿੰਗ ਕੀ ਹੈ? ਤੇ ਜਿਹੜੇ ਬੰਦੇ ਫੇਲ ਹੋ ਜਾਂਦੇ ਨੇ, ਅਸਫਲ ਹੁੰਦੇ ਨੇ, ਉਹਦਾ ਕੀ ਮੀਨਿੰਗ ਹੈ? ਤੇ ਜਿਹੜੇ ਬੰਦੇ ਵਿੱਚ ਵਿਚਾਲੇ ਛੱਡ ਜਾਂਦੇ ਨੇ ਕੋਈ, ਉਹਦਾ ਕੀ ਮੀਨਿੰਗ ਹੈ? ਸੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਡਿਸਕਸ ਕਰਾਂਗੇ ਤੇ ਨਾਲ ਦੇਖਾਂਗੇ ਕਿ ਜਿਹੜੀ ਸਫਲਤਾ ਹੈ, ਹਰ ਬੰਦਾ ਚਾਹੁੰਦਾ ਕਿ ਮੈਂ ਸਫਲ ਹੋਵਾਂ, ਸਫਲ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਸਫਲ ਦੀਆਂ ਕਿਹੜੀਆਂ ਕਿਹੜੀਆਂ ਕੰਡੀਸ਼ਨ ਨੇ, ਕਿਸ ਕਿਹੜੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਤੇ ਜਿਹੜੇ ਬੰਦੇ ਅਸਫਲ ਹੋ ਜਾਂਦੇ ਨੇ ਉਹ ਕਿਉਂ ਹੁੰਦੇ ਨੇ, ਉਹਨਾਂ ਦੇ ਕੀ ਕਾਰਨ ਨੇ। ਜਿੰਨਾ ਵੀ ਟਾਈਮ ਬਚਿਆ, ਕਿਉਂਕਿ ਮੇਰੇ ਕੋਈ ਪੇਪਰ ਨਹੀਂ ਹੁੰਦਾ, ਆਈ ਸਪੈਂਡ ਲੋਟਸ ਆਫ ਟਾਈਮ, ਆਈ ਡਿਡ ਮਾਈ ਮਾਸਟਰਸ, ਸੋ ਮੈਨੀ ਮਾਸਟਰਸ ਐਂਡ ਦੈਨ PhD ਇਨ ਕੰਪੈਰੇਟਿਵ ਰਿਲੀਜਨ, ਵੱਖ ਵੱਖ ਧਰਮਾਂ ਦੇ ਉੱਤੇ ਜੋ ਕੁਛ ਬੁੱਕਸ ਵੀ ਲਿਖੀਆਂ, ਅਮੈਰੀਕਾ ਚ ਪਬਲਿਸ਼ ਹੋਈਆਂ, ਜੋ ਕੁਛ ਵੀ ਮੈਂ ਪੜ੍ਹਿਆ ਪੜ੍ਹਾਇਆ ਤੇ ਜੋ ਕੁਛ ਵੀ ਆਪਣਾ ਜਾਤੀ ਤਜਰਬਾ ਕੀਤਾ, ਉਹਦੇ ਆਧਾਰ ਤੇ ਜੋ ਕੁਛ ਮੈਂ ਸਿੱਖਿਆ, ਹੁਣ ਬੋਨਸ ਦੀ ਲਾਈਫ ਮੈਂ ਕੱਟ ਰਹੇ ਹਾਂ, ਪਤਾ ਨਹੀਂ ਕਦੋਂ ਬੁਲਾਵਾ ਜੇ, ਬੁਲਾਵਾ ਤਾਂ ਕਿਸੇ ਟਾਈਮ ਵੀ ਮਾਲਕ ਵੱਲੋਂ, ਪਰਮਾਤਮਾ ਵੱਲੋਂ ਆ ਸਕਦਾ, ਪਰ ਹੁਣ ਜਿਹੜੀ ਸਾਡੀ ਉਮਰ ਹੈ 70 ਦੇ ਉੱਪਰ ਟੱਪੇ ਵੇ ਹਾਂ, ਸੋ ਅਸੀਂ ਮੈਂਟਲੀ ਪ੍ਰਪੇਅਰ ਹਾਂ, ਬਹੁਤ ਖੁਸ਼ ਹਾਂ, ਕੋਈ ਕਮੀ ਨਹੀਂ। ਸੋ ਇਸ ਕਰਕੇ ਅੱਜ ਆਪਾਂ ਸਫਲਤਾ ਦੀ ਗੱਲ ਕਰਨੀ ਹੈ। ਮੇਰੀ ਲਾਈਨ ਦੇ ਉੱਤੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਫੈਡਰਲ ਗੌਰਮੈਂਟ ਦੇ, ਤੇ ਉਹਦੇ ਵਿੱਚ ਵੱਖ ਵੱਖ ਪਾਰਟੀਆਂ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਨੇ, ਜਿਹਦੇ ਵਿੱਚ ਲਿਬਰਲ ਤੇ PC ਪਾਰਟੀ ਜ਼ਿਆਦਾ ਪਾਪੂਲਰ ਹੈ, NDP ਇਹ ਹਾਲੇ ਤੱਕ ਸਰਕਾਰ ਨਹੀਂ ਬਣਾ ਸਕੀ, ਪਰ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਅਸਟੈਬਲਿਸ਼ ਹੋਈ ਹੈ, ਜਿਹਨੂੰ PPC ਕਹਿੰਦੇ ਨੇ, ਪੀਪਲਸ ਪਾਰਟੀ ਆਫ ਕੈਨੇਡਾ। ਇਹ ਸਾਰੀਆਂ ਪਾਰਟੀਆਂ ਜਿਹੜੀਆਂ ਗੰਦ ਪਾਉਂਦੀਆਂ ਨੇ ਨਾ, ਗੱਲਾਂ ਬਾਤਾਂ ਕਰਕੇ ਕੁਛ ਵੀ ਨਹੀਂ ਤੁਹਾਨੂੰ ਲੋਕਾਂ ਨੂੰ ਦਿੰਦੀਆਂ, ਕਹਿੰਦੀਆਂ ਕੁਛ ਨੇ, ਕਰਦੀਆਂ ਕੁਛ ਨੇ, ਬੜੇ ਇਨ੍ਹਾਂ ਚ ਪ੍ਰੋਬਲਮ ਨੇ। ਸੋ ਇੱਕ ਨਵੀਂ ਪਾਰਟੀ ਉੱਠੀ ਹੈ, ਜਿਵੇਂ ਇੰਡੀਆ ਦੇ ਵਿੱਚ ਆਪ ਉੱਠੀ ਸੀਗੀ, ਚਲੋ ਮੈਂ ਉਹਦੇ ਤੇ ਨਹੀਂ ਗੱਲ ਕਰਦਾ, ਇਸੇ ਤਰ੍ਹਾਂ ਇਮਰਾਨ ਖਾਨ ਦੀ ਪਾਕਿਸਤਾਨ ਦੇ ਵਿੱਚ ਪਾਰਟੀ ਉੱਠੀ ਸੀ। ਸੋ ਕੈਨੇਡਾ ਦੇ ਵਿੱਚ ਵੀ PPC ਪੀਪਲਸ ਪਾਰਟੀ ਆਫ ਕੈਨੇਡਾ, ਉਸ ਦੇ ਜਿਹੜੇ ਕੈਂਡੀਡੇਟ ਨੇ ਜੈਫ ਲਾਲ, ਬੜੇ ਪਾਪੂਲਰ ਨੇ, ਬੜੀ ਸੇਵਾ ਕਰਦੇ ਨੇ, ਉਹ ਮੇਰੀ ਲਾਈਨ ਤੇ ਨੇ। ਸੋ ਲੈਟ ਮੀ ਟਾਕ ਟੂ ਹਿਮ ਫਸਟ, ਲੈਟ ਮੀ ਵੈਲਕਮ ਜੈਫ ਲਾਲ ਜੀ, ਵੈਲਕਮ ਟੂ ਦਾ ਸ਼ੋ।
आपको बहुत बहुत हार्दिक स्वागत, अभिनंदन, धन्यवाद। सभी लिसनर्स का आप सबको मेरी ओर से सबसे पहले वैसाखी का बहुत बहुत बधाई, अभिनंदन, सत श्री अकाल, प्रणाम, जय श्री राम, आदाब।
हाँ जी जयफलाल जी, आप जरा बताओगे कि आप, मुझे तो पता है कि आप ब्रैम्पटन ईस्ट, ब्रैम्पटन में टोटल 5 सीट्स हैं MP की, मेंबर ऑफ पार्लियामेंट की, तो इसको
टोटल सिक्स
है ब्रैम्पटन में, और आप ब्रैम्पटन ईस्ट से इलेक्शन लड़ रहे हो, कौन से कैंडिडेट हैं और आप किस पार्टी से हो और आपका मिशन क्या है? क्योंकि मैं ज्यादा क्वेश्चन नहीं करता, आप माइक आपको दे रहा हूं, तो आप खुलकर जो भी कुछ कहना है मेरे दर्शकों को, मेरे स्रोतों को कहो, क्योंकि वो सभी सुन रहे हैं, खाली ये नहीं है कि ये इंडियन प्रोग्राम है, ज्यादा मेरे पाकिस्तानी प्रेमी भी सुनते हैं ज्यादा, क्योंकि मैं पॉपुलर ज्यादा पाकिस्तान में हूं, मेरा जो यूट्यूब चैनल है, सभी तरह के लोग सुनते हैं। आप जो भी कुछ कहना चाहते हो बिल्कुल माइक आपके पास है, 5 से 10 मिनट आप बोल सकते हो।
बहुत बहुत धन्यवाद रवि जी, ये मौका देने का और दो शब्द हमारे दर्शकों के बीच रखने के लिए। सबसे पहले बात फिर आप सबको बहुत बहुत धन्यवाद, आदाब, सत श्री अकाल। रवि जी, पीपल्स पार्टी ऑफ कैनेडा वॉज फॉर्म्ड इन 2018 बाय आवर लीडर मैक्सिम बर्निए। दिस पार्टी वॉज फॉर्म्ड इन 2018 एंड मैक्सिम बर्निए, आई एम गोना टॉक 30 सेकंड्स अबाउट आवर पार्टी लीडर मैक्सिम बर्निए, हु ही वॉज। He was a foreign affairs minister when he was with People's Party, so he was with Conservative Party, CPC. And he didn't like the policies of Conservative Party, so he left Conservative Party and then he formed his own party called PPC, which is People's Party of Canada. And today I'm proud and honored to say that we, in all of Brampton, we have 6 candidates all across Brampton from People's Party of Canada. It's the first time in the history that we have, in all 6 ridings, we have 6 candidates. Secondly, People's Party of Canada, jo hai, it's about people. It's your party. It's about you, about me. It's not conservative, liberal, new Democrat. It's about People's Party. जो जनता के लिए पार्टी उसने बनाई है और ये पार्टी इज नॉट अबाउट एनी रिलीजन कलर और क्रीड दिस पार्टी इज अबाउट कैनेडियंस फर्स्ट आप कैनेडियन हैं वी लव यू फॉर हु यू आर वी डोंट डू पैंडरिंग ऑन आस्किंग फॉर वोट्स ऑन पैंडरिंग बेसिस वी डोंट लुक एट योर रिलीजन कलर और क्रीड हम आप कहते हैं आप कैनेडियन हैं आपका स्वागत है इस पार्टी में और हमारी जो पार्टी है रवि जी ये किसी धर्म को नहीं डिवाइड करती है इट डजंट डिवाइड ऑन अ पर्सनल एजेंडा लाइक अदर पार्टीज दे डू मैक्सिम बर्निए इज द ओनली लीडर हु डजंट गो टू एनी रिलीजियस प्लेसेस आई टेल यू द रीजन व्हाई ही इज सेइंग इफ आई स्टार्ट डिवाइडिंग माय कंट्री बेस्ड ऑन द रिलीजन बेसिस This is not my Canada.
Mm-hmm.
This is not our Canada. This
Very
is
well.
Not your Canada.
Mm-hmm.
You invite, Ravi ji, you invite, you tell me, Jeff, bring Mr. Maxime Bernier to your home. I will gladly bring you to your home, to a town hall, banquet hall, any place. But he will never, ever attend any place of worship. Only church he goes to, which is in his own riding where he lives. And I have, as you know, President of Bharat Mata Mandir, when he came here, just a week ago, last week, and I asked him about coming to our temple. He says, Jeff, no, I will not break my policy. I love you for who you are. Your religion is closest to your heart. That's your faith, and I respect the religion. And we are not going to divide our country based on religion.
Very good.
So, dusri baat, People's Party of Canada kya hai? People's Party of Canada... Maxime Bernier has a vision about, number one, in this country, we have only, in this, I would say this country, if we talk about Canada only, there are only 2 genders, male and female. He's the only leader who talks about 2 gender. He's the only leader who talks about no pandering or voting. He's the only leader who says, we will stop all the foreign aid if we get elected in the parliament. All the taxpayers' money that we're spending billions of dollars to foreign aid where some of the countries don't deserve the money.
Right.
Then we're talking about, look at what is happening in our country. Our Canada has gone back 10 years. I came in this country in 1985, Raviji, as a student. I did my Chinkuzi Secondary School. I did my Sheridan College, Seneca College. I did my studies here. And I've been in business since 1989, as you know what I have done in Brampton East.
Mm-hmm.
We are, look at the mass immigration Justin Trudeau has brought in. What is this doing to our country? Look at all these poor students. I will never, ever blame these students who are here because Justin Trudeau and the Liberal government is working backwards. They brought this mass immigration, asylum, and the refugees. They never even thought about where will they stay, number one. There is no homes for these people. Students, there is no hostels for any student. There is no proper colleges. You know how many fraud colleges are running nowadays. Afterwards, the government realized that these are not genuine colleges when people were just ripping up all these students, taking the money from them, and... whatever diploma degree they were giving them was all fake.
Right.
Today, these parents have spent thousands of dollars to send their children to make a better life in Canada, a better future for themselves. They brought in billions of dollars in GIC. Today, what is happening with these students? They cannot find jobs. They don't have a proper living. Look at the environment when they're living in 10, 12 of them, 15 of them in a house because they cannot afford. to live in an apartment or one or two of them together.
Mm-hmm.
There's 12, 15 of them. What is happening with them? Look at the condition living of these students are. All the jobs, there's no jobs for them right now at this moment. Why is this liberal Justin Trudeau government doesn't give all these students a work permit so they can go to work? There's a backlog of 1.3 million people out there. They cannot even find jobs because they don't have the work permits. The work permits have been delayed for all the students. As you know, Raviji, what is happening out there with the immigration system.
Right.
Justin Trudeau, just before Mark Carney came in, every week we used to hear on the news they're bringing new changes to the government, especially when it comes to immigration. They're bringing new policies every other day. I am saying, if we get elected, I will make sure that we do the criminal record check of all these people, all the asylums and the refugees that is sitting, they're sitting here in Niagara Falls. We're paying over $100 million every year. It's a taxpayer's money, which is your money and my money and the listener's money. We need to clear the backlog. Let's get all these people, do the police credit check, criminal record check. If they deserve to be in this country, let's give them work permit. If they deserve to get PR, give them PR, put them on the street, let them go to work. Right. Same thing with the students. Why are we holding back on the work permit for all the students? We keep changing LMIA. All this different process has been keep changing over and over and over. Let's give the students the work permit. Let's keep the ones who deserve to be Canadians, who deserve to be in this country, the ones who are committing crime. We have all the right to deport them back from the country they came from.
And Jeff Lalji, if you don't mind, if you can say something about it, because you're contesting the election and the time is running. So
yes.
Why the people vote for you? So just tell something about it.
100%. As I said, I came in this country in 1985 as a student. I did my studies here. I did my college here. I have been in my business, owning my own business since 1989. I have built multiple plazas right here in Brampton East. I have created jobs, Raviji. I have built in the community. I have built Bharat Mata Mandir and two other temples at Willis Parkway and Chrysler Drive. I am a community builder. People have the faith and the trust in me. There's a transparency of myself, who I am, what I've been doing in the community. I will leave my riding for Brampton East. I will make sure there is no extortion, no crime. We will build affordable homes for our students, for the people, our seniors. I will make sure our seniors deserve better condition than what they are in with the kind of pension they are getting, $1,200 to $1,300 per month. I will make sure our healthcare system, the waiting long period that is happening in our healthcare system, changes. We'll make sure that the federal government looks more after our seniors than the asylums and the refugees. We'll put a halt on this mass immigration right now, bring in the professionals that need to come in. We have a shortage of doctors, professional nurses, PSW workers. That's what our country needs right now.
Mm-hmm.
Myself, running from Brampton East, I've always lived myself in Brampton for the last 40 years, and I'm asking my listeners out there, the supporters out there, you have all the belief, if you have the faith and the trust in me, and I assure you that I will take your voice to Ottawa, because I am the one who knows the grassroots and the problems that we have right here in Brampton East.
Okay,
I am accessible. I am here for the community, and I will make sure that I will stand by you, my community, for Brampton East.
Okay. You have any cell number or anything? If anybody want to ask you any question, please.
Absolutely. My phone number has never changed, Raviji, again, since 1989. My phone number is 416-892-3959. 416-892-3959. And our head office is located at 9 Abacus Road in Brampton. 9 Abacus Road in Brampton.
Okay, Jeff Lalji, I think that's enough for you to say. So whenever next time, if you like it, you can spend a little bit of time and convey your message to our audience. So
absolutely.
Okay.
I want to thank the audience. Thank you so much. Once again, happy Baisakhi to the ones celebrating out there. And thank you all the listeners for listening to me. Raviji, apne hriday se aapka bahut bahut dhanyawad, and thank you so much.
Thank you very much, Jeff Lalji. So, pyare shrotiyo, ਏਸੀ ਗੇ ਜੈਫ ਲਾਲ ਜੀ ਜਿਹੜੇ ਕਿ ਪੀ ਪੀ ਸੀ ਪੀਪਲਸ ਪਾਰਟੀ ਆਫ ਕੈਨੇਡਾ ਜਿਹੜੀ ਕਿ ਪਾਰਟੀ ਦਾ ਪੁਰਾਣੀ ਹੈ ਪਰ ਇਹ ਜਿਸ ਤਰ੍ਹਾਂ ਦੱਸ ਕੇ ਗਏ ਕਿ ਇਸ ਪਾਰਟੀ ਦੇ 6 ਕੈਂਡੀਡੇਟ ਬਰੈਂਪਟਨ ਦੇ ਵਿਚ ਇਲੈਕਸ਼ਨ ਲੜ ਰਹੇ ਨੇ, ਬਿਲਕੁਲ ਨਵੇਂ ਨੇ, ਪਰ ਤੁਸੀਂ ਸੋਚ ਸਮਝ ਕੇ ਵੋਟਾਂ ਪਾਓ, ਕਿਉਂਕਿ ਅੱਜ ਕੱਲ੍ਹ ਸਾਰੀਆਂ ਪਾਰਟੀਆਂ ਭੰਬਲ ਭੂਸੇ ਜੀ ਪਾਉਂਦੀਆਂ ਨੇ, ਗੱਲਾਂ ਬਾਤਾਂ ਇਲੈਕਸ਼ਨ ਦੇ ਟਾਈਮ ਤੇ ਕਰਦੀਆਂ, ਇੱਕ ਦੂਜੇ ਦੀ ਨਿੰਦਿਆ ਚੁਗਲੀ ਕਰਦੀਆਂ ਨੇ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ, ਪਰ ਤੁਸੀਂ ਆਪਣਾ ਦੇਖੋ ਵੀ ਤੁਹਾਡਾ ਕਿਸੇ ਨੇ ਕੋਈ ਫਾਇਦਾ ਕੀਤਾ? ਇੰਸ਼ੋਰੈਂਸ ਕਿਤੇ ਦੀ ਕਿਤੇ ਵਧੀ ਜਾਂਦੀ ਆ, ਉਹ ਕੋਈ ਇੰਸ਼ੋਰੈਂਸ, ਕਰਾਈਮ ਕਿੰਨੇ ਵਧੀ ਆ ਰਹੇ ਨੇ, ਐਜੂਕੇਸ਼ਨ ਕਿੰਨੀ ਆ, ਚੋਰੀਆਂ ਠੱਗੀਆਂ ਲੁੱਟਾਂ ਮੱਖਣ ਚੋਰੀਆਂ ਕਾਰਾਂ ਚੋਰੀਆਂ ਸਭ ਹੋ ਰਹੀਆਂ ਨੇ, ਗੱਲਾਂ ਇੱਕ ਤੋਂ ਇੱਕ ਵੱਧ ਚੜ ਕੇ ਕਰਦੇ ਨੇ, ਪਰ ਕੰਮ ਜਿਹੜੀ ਆ ਜਿਹੜੀ ਗਧੀ ਆ ਨਾ ਉਹ ਬੋਰਡ ਦੇ ਥੱਲੇ ਉੱਥੇ ਹੀ ਆ, ਜਦੋਂ ਇੱਕ ਵਾਰੀ ਜਿੱਤ ਗਏ ਫਿਰ ਤੁਹਾਨੂੰ ਕੋਈ ਪੁੱਛਦਾ ਨਹੀਂ, ਫੋਨ ਹੀ ਨਹੀਂ ਚੱਕਦੇ ਤੁਹਾਡੇ। ਸੋ ਤੁਸੀਂ ਚੰਗੇ ਕੈਂਡੀਡੇਟ ਦੀ, ਜਿਹੜਾ ਵੀ ਕੈਂਡੀਡੇਟ ਹੋਵੇ, ਪਾਰਟੀ ਵੀ ਹੋਣੀ ਚਾਹੀਦੀ ਆ, ਪਰ ਜੇ ਕੈਂਡੀਡੇਟ ਚ ਦਮ ਹੋਵੇ ਨਾ ਪਾਰਟੀ ਨੂੰ ਆਪੀ ਸਿੱਧਾ ਕਰਨਾ ਦਾ, ਜੇ ਯੈਸ ਮੈਨ ਹੀ ਬਣਨਾ ਤਾਂ ਉਹ ਫਿਰ ਉਸ ਬੰਦੇ ਦੀ ਪਰਸਨੈਲਿਟੀ ਨੂੰ ਤੁਸੀਂ ਸੋਚ ਸਮਝ ਕੇ ਵੋਟਾਂ ਪਾਓ। ਰਿਸ਼ਤੇਦਾਰੀਆਂ ਦਾਰੂ ਖਾ ਕੇ, ਉਧਰ ਪਕੌੜੇ ਖਾ ਕੇ, ਟਿੱਕੀਆਂ ਖਾ ਕੇ, ਇਧਰ ਉਧਰ ਘੁੰਮ ਕੇ ਉਸ ਤਰ੍ਹਾਂ ਦੀ ਵੋਟ ਨਾ ਦਿਓ ਕਿ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਇੱਕ ਗਧਾ ਛੱਤ ਦੇ ਉੱਤੇ ਖੜਾ ਸੀਗਾ, ਲੋਕ ਸਾਰੇ ਇਕੱਠੇ ਹੋ ਗਏ ਵੀ ਇਹਨੂੰ ਕਿਵੇਂ ਤਾਰੀਏ ਕਿਵੇਂ ਤਾਰੀਏ ਕਿਵੇਂ ਤਾਰੀਏ। ਇੱਕ ਬੰਦਾ ਸਿਆਣਾ ਆਇਆ, ਉਹ ਕਹਿੰਦਾ ਤਾਰੋ ਤਾਂ ਬਾਅਦ ਚ, ਪਹਿਲਾਂ ਐਂ ਪੁੱਛੋ ਉਹਨੂੰ ਚੜਾਇਆ ਕਿਹਨੇ ਹੈ। ਸੋ ਉਹੀ ਸਾਡੀ ਗੱਲ ਹੈ ਕਿ ਅਸੀਂ ਪਹਿਲਾਂ ਸੋਚਣਾ, ਜਿਹੜੀਆਂ ਸਰਕਾਰਾਂ ਅਸੀਂ ਬਣਾਉਣੇ ਆ, ਪਹਿਲਾਂ ਤਾਂ ਆਪ ਬਣਾ ਦਿੰਦੇ ਆ ਫੇਰ ਕਹਿੰਦੇ ਆ ਮਾੜੀਆਂ ਨੇ, ਇਸ ਕਰਕੇ ਬਣਾਉਣ ਤੋਂ ਪਹਿਲਾਂ 10 ਵਾਰ ਸੋਚਿਆ ਕਰੋ। ਹੁਣ ਮੇਰੀ ਲਾਈਨ ਤੇ ਪਾਲ ਸੰਧੂ ਜੀ ਨੇ, ਇਹ ਇੱਕ ਬਹੁਤ ਚੰਗਾ ਕੰਮ ਕਰਦੇ ਨੇ, ਕਿਉਂਕਿ ਸਾਨੂੰ ਜਿਹੜੀ ਆ ਨਾ ਮਦਰਾ ਪੀਣ ਦੀ ਬੜੀ ਆਦਤ ਹੈ, ਔਰ ਪੀਨੇ ਵੀ ਆ, ਫਿਰ ਇੱਕ ਪੈਗ ਨੀ, ਦੋ ਪੈਗ ਨੀ, ਫਿਰ ਬੋਤਲ ਬੋਤਲ ਡਕਾਰ ਜਾਂਦੇ ਆ, ਫਿਰ ਲੰਬੇ ਪਏ ਹੁੰਦੇ ਆ, ਬੌਮਟਿੰਗ ਕਰਦੇ ਆ, ਜਨਾਨੀ ਨੂੰ ਕੁੱਟ ਦਿੰਦੇ, ਜਵਾਕਾਂ ਨੂੰ ਕੁੱਟ ਦਿੰਦੇ, ਜੇਲ੍ਹ ਚ ਜਾਂਦੇ ਆ। ਸੋ ਇਹ ਜਿਹੜੇ ਸੰਧੂ ਸਾਹਿਬ ਨੇ, ਮੈਂ ਇਹਨਾਂ ਨੂੰ ਕਈ ਸਾਲਾਂ ਤੋਂ ਜਾਣਦਾ, ਇਹ ਨਿਸ਼ਕਾਮ, ਇਹਨਾਂ ਨੇ ਬੁਰੀ ਭਾਵਨਾ ਦੇਖੀ, ਬੁਰੀ ਸੁਸਾਇਟੀ ਦੇ ਵਿੱਚ ਲੱਤ ਪਈ ਵੀ ਹੈ, ਉਸ ਨੂੰ ਦੂਰ ਕਰਨ ਦੇ ਲਈ ਇਹ ਉਪਰਾਲੇ ਵਰਤਦੇ ਨੇ। ਇਹਦੇ ਵਿੱਚ ਨਾ ਕੋਈ ਧਰਮ ਦੀ ਗੱਲ ਹੈ ਵੀ ਕੋਈ ਧਰਮ ਦੇ ਬਾਰੇ ਉਹਨਾਂ ਨੂੰ ਰੋਕਣਾ, ਜਿਹੜਾ ਮਰਜ਼ੀ ਧਰਮ, ਜਿਹੜਾ ਦੇਖੋ ਨਾ ਬੰਦਾ, ਮੈਨ ਇਜ਼ ਨੋਨ ਬਾਈ ਦਾ ਐਕਸ਼ਨ ਹੀ ਕੀਪਸ, ਜਿਹੜੇ ਬੰਦੇ ਦੇ ਕੰਮ ਪੁੱਠੇ ਨੇ, ਇਹਨਾਂ ਕੰਮਾਂ ਨੂੰ ਰੋਕਦੇ ਨੇ ਵੀ ਭਾਈ ਦਾਰੂ ਪੀ ਕੇ ਤੁਸੀਂ ਇਕੱਲੇ ਆਪ ਨਹੀਂ ਬਰਬਾਦ ਹੁੰਦੇ, ਕਿਡਨੀਆਂ ਤੁਹਾਡੀਆਂ ਫੇਲ ਨਹੀਂ ਹੁੰਦੀਆਂ, ਲੀਵਰ ਫੇਲ ਨਹੀਂ ਹੁੰਦਾ, ਡਾਇਪਰ ਨਹੀਂ ਤੁਹਾਡੇ ਹਸਪੀਟਲਾਂ ਚ ਲੱਗਦੇ, ਤੁਸੀਂ ਘਰਦਿਆਂ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਜਨਾਨੀ ਨੂੰ, ਆਪਣੇ ਗੁਆਂਢੀਆਂ ਨੂੰ ਵੀ ਰੋਲ ਲੈਂਦੇ ਹੋ। ਜਦੋਂ ਫਿਰ ਦਾਰੂ ਪੀ ਕੇ ਵੜ ਕੇ ਜੇ ਮਾਰਦੇ ਹੋ ਤੇ ਤੁਹਾਨੂੰ ਕੋਈ ਨਾ ਕੋਈ ਤਲਵਾਰ ਹੁੰਦੀ ਹੈ, ਬੰਦੂਕ ਹੁੰਦੀ ਹੈ, ਗੋਲੀ ਗੋਲੀ ਮਾਰਦੇ, ਸਾਰੀ ਜ਼ਿੰਦਗੀ ਜੇਲ੍ਹਾਂ ਚ, ਤੇ ਬੱਚੇ ਵੀ ਰੁਲ ਜਾਂਦੇ ਨੇ। ਸੋ ਇਹ ਇੱਕ ਪਰਪਕਾਰ ਦਾ ਕੰਮ ਕਰਦੇ ਨੇ, ਭਾਈ ਘਨੱਈਆ ਜੇ ਵਾਲਾ ਕੰਮ ਕਰਦੇ ਨੇ, ਉਹ ਮੇਰੇ ਨਾਲ ਲਾਈਨ ਤੇ ਨੇ, ਮੈਸੇਜ ਉਹ ਆਪ ਦੇਣਗੇ, ਮੈਂ ਕੁਛ ਜੋ ਉਹਨਾਂ ਤੋਂ ਨਾਲ ਰਹਿ ਕੇ ਦੇਖਿਆ ਤੇ ਸਿੱਖਿਆ ਉਹ ਮੈਂ ਆਪਣੇ ਵੱਲੋਂ ਕਹੇ ਨੇ। ਪਹਿਲਾਂ ਵੈਲਕਮ ਕਰ ਲਈਏ ਸੰਧੂ ਸਾਹਿਬ, ਵੈਲਕਮ ਟੂ ਦਾ ਸ਼ੋਅ।
ਧੰਨਵਾਦ ਜੀ ਤੁਹਾਡਾ ਸਾਰਿਆਂ ਨੂੰ, ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ।
ਹਾਂਜੀ, ਦੱਸੋ ਸੰਧੂ ਸਾਹਿਬ, ਤੁਸੀਂ ਜਿਹੜਾ ਚੰਗਾ ਕੰਮ ਕਰਨ ਲੱਗੇ ਹੋ ਤੇ ਉਹਦੇ ਬਾਰੇ ਤੁਸੀਂ ਜਾਣਕਾਰੀ ਖੁਦ ਦਿਓ ਪਲੀਜ਼।
ਬਿਲਕੁਲ ਜੀ, ਅਸੀਂ ਇਹ ਜਿਹੜਾ ਸਾਡੀ ਡਰੱਗ ਅਵੇਅਰਨੈਸ ਸੋਸਾਇਟੀ ਆ, ਅਸੀਂ 13 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਕਿ ਨਸ਼ਿਆਂ ਤੋਂ ਕਿਵੇਂ ਬਚਿਆ ਜਾਵੇ, ਕਿਉਂਕਿ ਅਵੇਅਰਨੈਸ, ਕਿਉਂਕਿ ਚੀਜ਼ ਤੋਂ ਪਹਿਲਾਂ ਕਹਿੰਦੇ ਆਪਣੇ ਜਦੋਂ ਵੈਦ ਜਿਹੜੇ ਵੀ ਦਵਾਈ ਦਿੰਦੇ ਸੀ ਇੰਡੀਆ ਚੋਂ, ਕਹਿੰਦੇ ਸੀ ਪਰਹੇਜ਼ ਕਰੋ ਪਹਿਲਾਂ ਫਿਰ ਦਵਾਈ ਦਾ ਅਸਰ ਹੋਏਗਾ। ਤੇ ਅਸੀਂ ਵੀ, ਸਾਡੀ ਵੀ ਬੇਨਤੀ ਇਹੀ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਕਿ ਜੇ ਤੁਸੀਂ ਕਈ ਵਾਰੀ, ਹੁਣ ਬਹੁਤ ਫੋਨ ਆਉਂਦੇ ਜੀ ਸਾਡਾ ਬੇਟਾ ਏਦਾਂ ਫਸ ਗਿਆ ਲੱਤ ਵਿਚ, ਮੇਰਾ ਹੱਥ ਫਸ ਗਿਆ, ਪਰ ਉਹਨਾਂ ਨੂੰ ਕੱਢਣਾ ਬਹੁਤ ਔਖਾ ਹੈ। ਜੇ ਅਸੀਂ ਪਹਿਲਾਂ ਵਿਚਾਰ ਕਰ ਲਈਏ ਕਿ ਆਪਾਂ ਨਸ਼ਿਆਂ ਤੋਂ ਲੱਗਣ ਤੋਂ ਪਹਿਲਾਂ, ਉਹਦੇ ਵਾਸਤੇ ਜਿਹੜਾ ਸਾਡਾ ਅੱਜ ਸੈਮੀਨਾਰ ਆ ਪੇਰੈਂਟਿੰਗ ਦੇ, ਕਿ ਆਪਣੇ ਬੱਚਿਆਂ ਨੂੰ ਤੁਸੀਂ ਕਿਵੇਂ ਇਹਨਾਂ ਚੀਜ਼ਾਂ ਤੋਂ ਬਚਾ ਸਕਦੇ ਆ, ਉਹਦੇ ਲਈ ਤੁਸੀਂ ਨੌਲੇਜ ਲੈਣੀ ਜ਼ਰੂਰੀ ਹੈ। ਉਹ ਲੈਣ ਵਾਸਤੇ ਸਾਡੇ ਕੋਲ ਉੱਥੇ ਐਕਸਪਰਟ ਹੋਣਗੇ। ਜਿੱਦਾਂ ਸੋਸ਼ਲ ਮੀਡੀਆ ਦਾ ਬਹੁਤ ਪ੍ਰਭਾਵ ਹੈ, ਕਾਫੀ ਮਤਲਬ ਸਾਡੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਅਸਰ ਹੈਗਾ, ਤੇ ਸਾਡੇ ਕੋਲ ਅੱਜ ਜਿਹੜੇ ਪੇਰੈਂਟਿੰਗ ਵਾਸਤੇ ਸੋਸ਼ਲ ਮੀਡੀਆ ਦੇ ਐਕਸਪਰਟ ਹੋਣਗੇ। ਇਹ ਦੱਸਣਗੇ ਕਿ ਸੋਸ਼ਲ ਮੀਡੀਆ ਤੁਸੀਂ ਕਿੱਦਾਂ ਵਾਚ ਕਰਨਾ, ਬੱਚਿਆਂ ਨੂੰ ਫੋਨ ਜੇ ਲੈ ਕੇ ਦੇਣਾ ਵੀ ਹੈ, ਤੇ ਕਿਸ ਤਰ੍ਹਾਂ ਤੁਸੀਂ ਕੰਟਰੋਲ ਕਰਕੇ ਰੱਖਣਾ ਵੀ ਜੇ ਉਹਦੀ ਦੁਰਵਰਤੋਂ ਨਾ ਹੋਵੇ,
ਕਿਉਂਕਿ
ਹਰ ਚੀਜ਼ ਦਾ ਮਾੜਾ ਤੇ ਚੰਗਾ ਭਾਵ ਹੁੰਦਾ, ਉਹ ਆਪਣੇ ਤੇ ਵੀ ਆਪਾਂ ਕੀ ਯੂਜ ਕਰਨਾ। ਹੁਣ ਬਿਨਾਂ ਆਪਣਾ ਸਰਮ ਨਹੀਂ ਸਕਦਾ, ਪਰ ਬੱਚਿਆਂ ਨੂੰ ਅਜੇ ਲੋੜ ਨਹੀਂ ਹੁੰਦੀ। ਕਈ ਵਾਰੀ ਆਪਾਂ ਬਹੁਤ ਜਲਦੀ ਵੇਖੋ ਵੇਖੀ ਕਿ ਉਹ ਦੂਜੇ ਦੇ ਮੁੰਡੇ ਕੋਲ ਫੋਨ ਆ, ਸਾਡਾ ਮੁੰਡਾ ਤਰਸੇ ਨਾ, ਏਦਾਂ ਕਰਨ ਲਈ ਵਾਸਤੇ ਅਸੀਂ ਗਲਤੀਆਂ ਕਰ ਬੈਠਦੇ ਹਾਂ।
ਹਾਂਜੀ,
ਵੈਸੇ ਹਾਈ ਸਕੂਲ ਤੱਕ ਬੱਚੇ ਨੂੰ ਬਹੁਤਾ ਜ਼ਿਆਦਾ ਫੋਨ ਦੀ ਲੋੜ ਨਹੀਂ, ਜੇ ਲੈ ਕੇ ਵੀ ਦੇਣਾ ਕੋਈ ਖੇਡਾਂ ਦੀ ਸਰਵਿਸ ਲੈ ਕੇ ਦੇਣੀ, ਕਿੰਨੀ ਕਿੰਨਾ ਕੁ ਨੇ ਯੂਜ ਕਰਨਾ, ਰਾਤ ਨੂੰ ਕਿੱਥੇ ਰੱਖਣਾ, ਇਹ ਸਾਰਾ ਕੁਛ ਸਾਨੂੰ ਮਤਲਬ ਬਣਾਉਣਾ ਚਾਹੀਦਾ ਪਹਿਲਾਂ, ਕਿ ਬੱਚੇ ਨੂੰ ਲੈਣ ਤੋਂ ਪਹਿਲਾਂ ਕਿ ਰਾਤ ਨੂੰ ਫੋਨ ਬਈ ਸਾਡੇ ਕੋਲੇ ਹੋਊਗਾ, ਕਿਉਂਕਿ ਰਾਤ ਨੂੰ ਬੱਚੇ ਫੋਨ ਯੂਜ ਕਰਦੇ ਹੁੰਦੇ, ਸਵੇਰੇ ਕਲਾਸ ਚ ਸੁੱਤੇ ਰਹਿੰਦੇ ਆ ਜਾਂ ਜਾਂਦੇ ਨੀ ਗੇ, ਉੱਠਦੇ ਨੀ ਸਵੇਰੇ, ਬਹੁਤ ਪ੍ਰੋਬਲਮਾਂ ਇਹ ਆ ਰਹੀਆਂ ਹੁਣ ਰਾਈਟ ਨਾਉ।
ਹਾਂਜੀ,
ਉਹਦੇ ਵਾਸਤੇ ਸਾਡੇ ਐਕਸਪਰਟ ਉੱਥੇ ਦੱਸਣਗੇ, ਬਾਕੀ ਪੇਰੈਂਟਿੰਗ ਤੇ ਭਾਈ ਗੁਲਜਾਰ ਸਿੰਘ ਜੀ ਉਹ ਦੱਸਣਗੇ ਕਿ ਕਿਸ ਤਰ੍ਹਾਂ ਆਪਾਂ ਪ੍ਰੋਵਰਟ ਕਰਨੀ ਹੈ, ਇਹ ਜਿਹੜੇ ਸਬਕ ਲੈਣੇ ਜਿਹੜੇ ਸਿੱਖਿਆ ਲੈਣੀ ਅੱਜ ਦੇ ਜਮਾਨੇ ਚ ਬਹੁਤ ਜ਼ਰੂਰੀ ਹੋ ਗਈ ਆ, ਕਿਉਂਕਿ ਪਹਿਲਾਂ ਆਪਾਂ ਨੂੰ ਪੀੜ੍ਹੀ ਦਰ ਪੀੜ੍ਹੀ ਆਟੋਮੈਟਿਕਲੀ ਅੱਗੇ ਤੋਂ ਅੱਗੇ ਮਿਲ ਜਾਂਦੀ ਸੀ। ਹੁਣ ਵਿਆਹ ਕਰਾਉਂਦੇ ਸਾਰ ਤਾਂ ਆਪਾਂ ਵੱਖਰੇ ਹੋ ਜਾਂਦੇ, ਉਹ ਆਪਾਂ ਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੈਕਟਿਸ ਜਿਹੜੀ ਉਹ ਨਹੀਂ ਮਿਲਦੀ। ਉਹਦੇ ਵਾਸਤੇ ਬੇਨਤੀ ਹੈ ਸਾਰਿਆਂ ਨੂੰ, ਅੱਜ 2-4 ਡਿਕਸੀ ਗੁਰੂ ਘਰ ਵਿੱਚ ਵੈਸਟ ਹਾਲ ਦੇ ਵਿੱਚ ਸੈਮੀਨਾਰ ਹੋ ਜਾ ਰਿਹਾ ਤੇ ਜਿਹੜਾ ਅਲਕੋਹਲ ਫ੍ਰੀ ਐਪਲ ਚੈਲੰਜ ਚੱਲ ਹੀ ਰਿਹਾ। ਜੇ ਕਿਸੇ ਵੀਰ ਭਰਾ ਨੇ ਨਹੀਂ ਸੁਣਿਆ ਕਿ 30 ਦਿਨ ਤੁਸੀਂ ਆਪਣੇ ਆਪ ਨੂੰ ਅਲਕੋਹਲ ਤੋਂ ਦੂਰ, ਕਿਸੇ ਵੀ ਨਸ਼ੇ ਤੋਂ, ਕਿਉਂਕਿ ਸ਼ਰਾਬ ਵੀ ਨਸ਼ਾ ਹੈ। ਕਈ ਸੋਚ ਲੈਂਦੇ ਆ ਕਿ ਅਸੀਂ ਕਿਹੜਾ ਕੋਈ ਡਰੱਗ ਕਰਦੇ ਹਾਂ, ਇਹ ਹੀ ਡਰੱਗ ਹੈ। ਬਹੁਤ ਤੁਸੀਂ ਡਾਕਟਰ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਤੇ ਤੁਹਾਨੂੰ ਮਤਲਬ ਮੈਡੀਕਲ ਵੀ ਪਤਾ, ਵੈਸੇ ਵੀ ਤੁਸੀਂ ਹੁਣ ਕਾਫੀ ਮਤਲਬ ਆਪਣੀ ਸੋਸਾਇਟੀ ਵਿੱਚ ਵਿਚਰਦੇ ਆ, ਇਹ ਚੀਜ਼ਾਂ ਵੀ ਕਿੰਨੀ ਮਤਲਬ ਅੱਜ ਕੱਲ ਦੁਰਵਰਤ ਹੋ ਰਹੀ ਹੈ।
ਹਾਂਜੀ ਬਿਲਕੁਲ ਠੀਕ ਹੈ, ਠੀਕ ਹੈ ਸਰ, ਥੈਂਕ ਯੂ ਵੈਰੀ ਮਚ।
ਫੋਨ ਨੰਬਰ ਹੈਗਾ 6474-8-1232।
ਹਾਂਜੀ ਇੱਕ ਵਾਰੀ ਫੇਰ ਦੱਸ ਦਿਓ, ਜਰਾ ਸਲੋ ਦੱਸ ਦਿਓ।
647-6474-4-4-8-1-2-32। ਤੁਹਾਡਾ ਟਾਈਮ ਦੇਣ ਦਾ, ਸਹਿਯੋਗ ਦੇਣ ਦਾ ਬਹੁਤ ਬਹੁਤ ਧੰਨਵਾਦ।
ਹਾਂਜੀ ਤੁਸੀਂ ਯੂ ਆਰ ਆਲਵੇਜ਼ ਵੈਲਕਮ, ਕਿਉਂਕਿ ਤੁਸੀਂ ਸੋਸਾਇਟੀ ਦੀ ਭਲਾਈ ਦੇ ਲਈ ਕੰਮ ਕਰਦੇ ਹੋ, ਕੋਈ ਨਾ ਕੋਈ ਤਾਂ ਅੱਗੇ ਆਏਗਾ ਹੀ ਨਾ, ਤਾਂ ਆਪਣਾ ਟਾਈਮ ਵੀ ਖਰਾਬ ਕਰਦੇ ਹੋ, ਪੈਸੇ ਵੀ ਖਰਾਬ ਕਰਦੇ ਹੋ, ਇੱਧਰ ਜਾਣੇ ਵੀ ਲੋਕਾਂ ਦੀਆਂ ਥੋੜੀਆਂ ਮੋਟੀਆਂ ਗਾਲਾਂ ਵੀ ਸੁਣਦੇ ਹੋ, ਇਹ ਵੀ ਗੱਲ ਨਹੀਂ, ਤੁਹਾਨੂੰ ਸਾਰੇ ਸ਼ਾਬਾਸ਼ ਦਿੰਦੇ ਨੇ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਪੱਲੇ ਰੱਖ ਕੇ ਫਿਰ ਵੀ ਅੱਗੇ ਵੱਧ ਕੇ ਕੰਮ ਕਰ ਰਹੇ ਹੋ, ਤੇ ਮੈਂ ਤਾਂ ਰੀਅਲੀ ਐਪਰੀਸ਼ੀਏਟ ਕਰਦਾ ਤੁਹਾਨੂੰ। ਜਦੋਂ ਵੀ ਤੁਸੀਂ ਚਾਹੋ ਸਾਡਾ ਪਲੇਟਫਾਰਮ ਹਮੇਸ਼ਾ ਖੁੱਲ੍ਹਾ ਹੈ।
ਫਿਰ ਗੱਲ ਕਰਾਂਗੇ, ਕਿਉਂਕਿ ਅਗਰ ਸਾਡਾ ਸੈਮੀਨਾਰ ਦਸ਼ਮੇਸ਼ ਗੁਰੂ ਘਰ 20 April ਨੂੰ ਹੈ।
ਹਾਂਜੀ
ਹੈਗਾ ਐਡਿਕਸ਼ਨ ਮੈਂਟਲ ਹੈਲਥ ਤੇ ਸੁਸਾਈਡ ਤੇ।
ਹਾਂਜੀ ਠੀਕ ਹੈ,
ਆਪਣਾ ਕੀ ਪੇਰੈਂਟਿੰਗ ਤੇ ਆਪਕੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਨ੍ਹਾਂ ਦੇ ਬੱਚੇ ਅਜੇ ਨਹੀਂ ਹੈਗੇ ਉਹਨਾਂ ਲਈ ਵੀ ਜ਼ਰੂਰੀ ਹੈ, ਜਿਨ੍ਹਾਂ ਦੇ ਬੱਚੇ ਵੱਡੇ ਹੋ ਗਏ ਗੁੰਗਰੇ ਆਪਣੇ ਗ੍ਰੈਂਡ ਪੇਰੈਂਟਸ ਬਣਨਾ ਉਹਨਾਂ ਨੇ, ਉਹਨਾਂ ਲਈ ਵੀ ਜ਼ਰੂਰੀ ਹੈ। ਜਿਹਨਾਂ ਦੇ ਇਸ ਵੇਲੇ ਬੱਚੇ ਛੋਟੇ ਆ ਉਹਨਾਂ ਲਈ ਵੀ ਜ਼ਰੂਰੀ ਹੈ, ਕਿਉਂਕਿ ਉੱਥੇ ਫ੍ਰੀ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਮਿਲਣੀ, ਉਸ ਵੇਲੇ ਤੁਹਾਡੀ ਜ਼ਿੰਦਗੀ ਚ ਕਿਤੇ ਨਾ ਕਿਤੇ ਕੰਮ ਆਉਣ।
ਡੈਫੀਨੇਟਲੀ, ਓਕੇ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਸੋ ਪਿਆਰੇ ਸਰੋਤਿਓ, ਇਹ ਸੀ ਪਾਲ ਸੰਧੂ ਜੀ, ਜਿਹੜੇ ਕਿ ਜਿਹੜੇ ਬੱਚੇ ਡਰੱਗਸ ਦੇ ਵਿੱਚ, ਮੈਂਟਲ ਡਿਪਰੈਸ਼ਨ ਦੇ ਵਿੱਚ, ਸਟ੍ਰੈਸ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦੇ ਲਈ ਉਪਰਾਲਾ ਕਰਦੇ ਨੇ, ਪੇਰੈਂਟਸ ਨੂੰ ਅਵੇਅਰਨੈਸ ਉਹਨਾਂ ਚ ਲਿਆਉਣਾ ਚਾਹੁੰਦੇ ਨੇ। ਅੱਜ ਡਿਕਸੀ ਗੁਰਦੁਆਰੇ ਦੇ ਵਿੱਚ ਇਹਨਾਂ ਦਾ ਸੈਮੀਨਾਰ ਹੈ, ਫ੍ਰੀ ਆਫ ਕਾਸਟ, ਸੁਣੋ ਜ਼ਰੂਰ, ਥੋੜਾ ਜਿਹਾ ਟਾਈਮ ਕੱਢਿਆ ਕਰੋ, ਕੋਈ ਨਾ ਕੋਈ ਫਾਇਦਾ ਹੋ ਜਾਂਦਾ ਹੈ। ਇਸ ਵੇਲੇ ਮੇਰੇ ਯੂਟਿਊਬ ਚੈਨਲ ਦੇ ਉੱਪਰ ਬੰਦਨਾ ਜੈਨ ਵਾਲੇ ਤੋਂ ਦੇਖ ਰਹੇ ਨੇ, ਤੇ ਨਾਲ ਹੀ ਸੋਨੀਆ ਮਿੱਤਲ ਜੀ ਦੇਖ ਰਹੇ ਨੇ, ਅਸ਼ਰ ਜੀ ਦੇਖ ਰਹੇ ਨੇ, ਜਗਦੀਸ਼ ਜੀ ਦੇਖ ਰਹੇ ਨੇ, ਰਮੇਸ਼ ਦੇਖ ਰਹੇ ਨੇ, ਤੇ ਬਾਲੀਆ ਜੀ ਦੇਖ ਰਹੇ ਨੇ। ਜਿੰਨੇ ਕੁ ਮੈਂ ਫਟਾਫਟ ਨਾਂ ਜਿਹੜੇ ਮੈਨੂੰ ਲੱਗਿਆ ਚੜੇ ਮੈਂ ਦੱਸਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦਾ ਨਾਂ ਨਹੀਂ ਲਿਆ ਉਹਨਾਂ ਦਾ ਹੋਰ ਵੀ ਧੰਨਵਾਦ। ਸੋ ਚਲੋ ਹੁਣ ਆਪਾਂ ਆਪਣੇ ਟੌਪਿਕ ਤੇ ਆਉਂਦੇ ਹਾਂ। ਟੌਪਿਕ ਹੈਗਾ ਸਕਸੈਸ ਦੇ ਉੱਤੇ, ਕਿ ਸਕਸੈਸ ਕਹਿੰਦੇ ਕਿਹਨੂੰ ਨੇ। ਐਕਚੁਅਲ ਜਿਹੜੀ ਸਕਸੈਸ ਹੈ ਨਾ, ਇਟ ਇਜ਼ ਸਕਸੈਸ ਇਜ਼ ਦਾ ਅਚੀਵਮੈਂਟ ਆਫ ਡਿਜ਼ਾਇਰਡ ਗੋਲ। ਹਰ ਬੰਦੇ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ, ਉਸ ਇੱਛਾ ਨੂੰ ਜਦੋਂ ਅਸੀਂ ਪ੍ਰਾਪਤ ਕਰ ਲੈਂਦੇ ਹਾਂ, ਅਚੀਵ ਕਰ ਲੈਂਦੇ ਹਾਂ, ਉਹਨੂੰ ਅਸੀਂ ਸਕਸੈਸ ਕਹਿੰਦੇ ਹਾਂ। ਜਾਂ ਦੂਜੇ ਢੰਗ ਨਾਲ ਆਪਾਂ ਕਹਿ ਸਕਦੇ ਹਾਂ ਕਿ ਵੈਨ ਵੀ ਪਲੈਨ ਟੂ ਅਚੀਵ ਐਨੀ ਗੋਲ ਐਂਡ ਫਾਈਨਲੀ ਅਚੀਵਡ ਇਜ਼ ਕਾਲਡ ਸਕਸੈਸ। ਕਿ ਜਦੋਂ ਅਸੀਂ ਕੋਈ ਪਲੈਨ ਕਰਕੇ ਕਿਸੇ ਚੀਜ਼ ਦੇ ਉੱਤੇ ਪਹੁੰਚ ਜਾਂਦੇ ਹਾਂ, ਤੇ ਉਸ ਪਹੁੰਚੀ ਹੋਈ ਚੀਜ਼ ਦੇ ਉੱਤੇ ਅਸੀਂ ਉਹ ਜਦੋਂ ਅਸੀਂ ਮਿਸ਼ਨ ਦੇ ਉੱਤੇ ਕਾਮਯਾਬ ਹੋ ਜਾਂਦੇ ਹਾਂ, ਉੱਥੇ ਪਹੁੰਚ ਜਾਂਦੇ ਹਾਂ ਮਿਸ਼ਨ ਦੇ ਉੱਤੇ, ਉਹਨੂੰ ਅਸੀਂ ਸਫਲਤਾ ਕਹਿੰਦੇ ਹਾਂ। ਪਰ ਇਹਦੇ ਉਲਟ, ਜਦੋਂ ਅਸੀਂ ਆਪਣੇ ਮਿਸ਼ਨ ਦੇ ਵਿੱਚ, ਆਪਣੇ ਗੋਲ ਦੇ ਵਿੱਚ ਕਾਮਯਾਬ ਨਹੀਂ ਹੁੰਦੇ, ਉਹਨੂੰ ਅਸੀਂ ਫੇਲੀਅਰ ਕਹਿੰਦੇ ਹਾਂ, ਉਹਨੂੰ ਅਸੀਂ ਅਸਫਲ ਕਹਿੰਦੇ ਹਾਂ। ਤੇ ਤੀਜੀ ਗੱਲ, ਜਦੋਂ ਅਸੀਂ ਆਪਣੇ ਮਿਸ਼ਨ ਦੇ ਵਿੱਚ, ਆਪਣੀ ਖਾਹਿਸ਼ ਦੇ ਵਿੱਚ, ਆਪਣੀ ਡਿਜ਼ਾਇਰ ਦੇ ਨੂੰ ਮਿਹਨਤ ਕਰਦੇ ਹਾਂ, ਤੇ ਨਾ ਸਫਲ ਹੁੰਦੇ ਹਾਂ ਨਾ ਸਫਲ ਹੁੰਦੇ ਹਾਂ, ਵਿੱਚ ਵਿਚਾਲੇ ਹੀ ਛੱਡ ਦਿੰਦੇ ਹਾਂ ਕਿ ਮੇਥੋਂ ਨਹੀਂ ਹੋਣਾ, ਉਹਨੂੰ ਆਪਾਂ ਗਿਵ ਅਪ ਕਹਿੰਦੇ ਹਾਂ। ਸੋ ਹਰ ਇਨਸਾਨ ਦੁਨੀਆਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦਾ ਹੈ, ਕੋਈ ਵੀ ਚਾਹੁੰਦਾ ਨਹੀਂ ਕਿ ਮੈਂ ਅਸਫਲ ਹੋਵਾਂ। ਔਰ ਸਫਲਤਾ ਪ੍ਰਾਪਤ ਕਰਨੀ ਜਿਹੜੀ ਹੈ, ਉਹ ਦੋ ਤਰ੍ਹਾਂ ਦੀ ਹੁੰਦੀ ਹੈ ਸਫਲਤਾ। ਇੱਕ ਦੁਨਿਆਵੀ ਤੌਰ ਤੇ ਅਸੀਂ ਸਫਲ ਹੋਣਾ ਚਾਹੁੰਦੇ ਹਾਂ, ਤੇ ਇੱਕ ਰੂਹਾਨੀ ਤੌਰ ਤੇ ਅਸੀਂ ਸਫਲ ਹੋਣਾ ਚਾਹੁੰਦੇ ਹਾਂ। ਜਿਹੜੀ ਦੁਨਿਆਵੀ ਤੌਰ ਤੇ ਹੈ, ਦੇਖੋ ਦੁਨਿਆਵੀ ਤੌਰ ਤੇ ਅਸੀਂ ਜਿਵੇਂ ਕਿਵੇਂ ਐਜੂਕੇਸ਼ਨ ਲੈ ਲਓ, ਐਜੂਕੇਸ਼ਨ ਦੇ ਵਿੱਚ ਕਈ ਬੱਚਿਆਂ ਦਾ ਗੋਲ ਹੋਏਗਾ, ਪੇਰੈਂਟਸ ਦਾ ਗੋਲ ਹੋਏਗਾ ਕਿ ਸਾਡਾ ਬੱਚਾ ਡਾਕਟਰ ਬਣੇ, ਵਕੀਲ ਬਣੇ, IT ਦਾ ਬਣੇ, ਮੀਡੀਆ ਦਾ ਬਣੇ, ਸਪੇਸ ਸਾਇੰਸ ਦਾ ਬਣੇ, ਸਕੂਲ ਕਾਲਜ ਯੂਨੀਵਰਸਿਟੀਆਂ ਦਾ ਪ੍ਰੋਫੈਸਰ ਬਣੇ। ਤੇ ਕਈ ਬੰਦਿਆਂ ਦਾ ਹੋਊਗਾ ਕਿ ਮੈਂ ਵਧੀਆ ਬਿਜ਼ਨਸਮੈਨ ਬਣਾ, ਕੋਈ ਕਹਿੰਦਾ ਵਧੀਆ ਮੈਂ ਸਪੋਰਟਸਮੈਨ ਬਣਾ, ਕੋਈ ਕਹਿੰਦਾ ਮੈਂ ਵਧੀਆ ਸੋਸ਼ਲ ਵਰਕਰ ਬਣਾ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਸਮਾਜ ਦੇ ਵਿੱਚ ਨੇ, ਕੋਈ ਕਹਿੰਦਾ ਮੈਂ ਵੱਡੀਆਂ ਵੱਡੀਆਂ ਕੋਠੀਆਂ ਲੈਣਾ ਐਸ਼ ਕਰੂੰਗਾ, ਕੋਈ ਵੱਡਾ ਸਾਰਾ ਮਕਾਨ ਲੈਣਾ, ਕੋਈ ਤਕੜਾ ਪੋਲੀਟੀਸ਼ੀਅਨ ਮਿਨਿਸਟਰ ਬਣ ਜਾ। ਇਹ ਦੁਨਿਆਵੀ ਖਾਹਿਸ਼ਾਂ ਨੇ, ਜਦੋਂ ਅਸੀਂ ਇਹਨਾਂ ਖਾਹਿਸ਼ਾਂ ਨੂੰ ਪੂਰਾ ਕਰ ਲੈਂਦੇ ਹਾਂ, ਇਹ ਦੁਨਿਆਵੀ ਸਕਸੈਸ ਹੈ। ਦੂਜੀ ਹੁੰਦੀ ਹੈ ਸਪਿਰਚੁਅਲ ਸਕਸੈਸ, ਰੂਹਾਨੀ ਸਕਸੈਸ। ਕੁਛ ਲੋਕ ਇਹ ਸੋਚਦੇ ਨੇ ਵੀ ਜਿੰਨਾ ਮਰਜ਼ੀ ਖਾ ਲਓ, ਪੀ ਲਓ, ਐਸ਼ ਕਰ ਲਓ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ, ਜਿੰਨੀਆਂ ਮਰਜ਼ੀ ਪਾਵਰ, ਵੱਡੇ ਤੋਂ ਵੱਡੇ ਲੀਡਰ ਬਣ ਜਾਓ, ਜਿੰਨੇ ਮਰਜ਼ੀ ਤੁਸੀਂ ਤਾਕਤਵਰ ਬਣ ਜਾਓ, ਤੇ ਅਲਟੀਮੇਟਲੀ ਉਹ 6 ਫੁੱਟ ਦੇ ਡੱਬੇ ਚ 6 ਫੁੱਟ ਦੀ ਜ਼ਮੀਨ ਚ ਦਫਨਾ ਦਿੰਦੇ ਨੇ, ਤੇ ਸਾਡੇ ਜਿਹੜੇ ਬੈਂਕ ਬੈਲੈਂਸ ਨੇ ਇੱਥੇ ਰਹਿ ਜਾਂਦੇ ਨੇ, ਸਾਡੀਆਂ ਜਿਹੜੀਆਂ ਪਾਵਰਾਂ ਨੇ ਇੱਥੇ ਰਹਿ ਜਾਂਦੀਆਂ ਨੇ। ਅੱਜ ਜਿਹੜੇ ਸਾਡੇ ਗਲਾਂ ਚ ਹਾਰ ਪਾਉਂਦੇ ਨੇ, ਕੱਲ ਨੂੰ ਉਹੀ ਸਾਨੂੰ ਗੋਲੀਆਂ ਮਾਰ ਦਿੰਦੇ ਨੇ। ਸੋ ਇਨ੍ਹਾਂ ਗੱਲਾਂ ਚ ਕੋਈ ਫਾਇਦਾ ਨਹੀਂ ਹੈ। ਅਲਟੀਮੇਟ ਸੱਚਾਈ ਖੁਸ਼ੀ ਨਹੀਂ ਮਿਲਦੀ, ਇਹ ਟੈਂਪਰਰੀ ਖੁਸ਼ੀ ਹੈ। ਪਰ ਜਿਹੜੀ ਪੱਕੀ ਖੁਸ਼ੀ ਰਹਿਣੀ ਹੈ, ਜਿਹਦੇ ਲਈ ਅਸੀਂ ਇਸ ਦੁਨੀਆਂ ਦੇ ਵਿੱਚ ਜਨਮ ਲਿਆ, ਮਾਂ ਦੇ ਪੇਟ ਚੋਂ ਆਏ ਹਾਂ, ਦਾ ਅਲਟੀਮੇਟ ਗੋਲ ਆਫ ਅਵਰ ਲਾਈਫ ਇਜ਼ ਹੈਪੀਨੈਸ, ਕਿ ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ, ਪੱਕਾ ਸਦਾ ਜਿਹੜਾ ਹੈ ਸਚਿਤ ਆਨੰਦ, ਸਦਾ ਖੁਸ਼ ਹੋਣਾ ਚਾਹੁੰਦੇ ਹਾਂ, ਵੀ ਸਾਨੂੰ ਗਮ ਆਵੇ ਹੀ ਨਾ ਤੇ ਦੁੱਖ ਸਾਨੂੰ ਕਦੇ ਆਉਣ ਹੀ ਨਾ। ਜੇ ਭਰਾਵੋ ਤੇ ਭੈਣੋ ਸਦਾ ਲਈ ਤੁਸੀਂ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹੋ ਨਾ, ਤਾਂ ਉਹ ਸਾਨੂੰ ਸਮਝਣਾ ਪਊਗਾ ਕਿ ਉਹ ਖੁਸ਼ੀ ਹੈ ਕਿੱਥੇ। ਜੇ ਅਸੀਂ ਖੁਸ਼ੀ ਨੂੰ ਜੰਗਲਾਂ ਚ, ਪਹਾੜਾਂ ਚ, ਮੰਦਰਾਂ ਚ, ਮਸਜਿਦਾਂ ਚ, ਗੁਰਦੁਆਰਿਆਂ ਚ, ਡੇਰਿਆਂ ਦੇ ਬਾਬੇ ਰਾਧਿਆ ਸਵਾਮੀਆਂ ਦੇ ਜਾ ਕੇ ਉਨ੍ਹਾਂ ਦੇ ਪਿੱਛੇ ਪਿੱਛੇ ਭੱਜ ਕੇ ਵਰਤ ਰੱਖ ਕੇ ਜੋਤਾਂ ਜਗਾ ਕੇ ਪੁੱਠੇ ਲਮਕ ਕੇ ਜਲ ਕਰਦੇ ਹਾਂ, ਖੁਸ਼ੀ ਤੁਹਾਨੂੰ ਟੈਂਪਰਰੀ ਮਿਲੂਗੀ ਤੇ ਪੱਕੀ ਖੁਸ਼ੀ ਨਹੀਂ ਉੱਥੇ ਮਿਲਦੀ। ਜੇ ਕਿਸੇ ਨੂੰ ਮਿਲੀ ਹੈ ਮੈਨੂੰ ਦੱਸ ਦਿਓ। ਪੱਕੀ ਖੁਸ਼ੀ ਕਿਉਂ ਨਹੀਂ ਸਾਨੂੰ ਮਿਲਦੀ? ਪੱਕੀ ਖੁਸ਼ੀ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਜਿੱਥੇ ਉਹ ਖੁਸ਼ੀ ਹੈਗੀ ਨਾ, ਉੱਥੇ ਅਸੀਂ ਜਾਂਦੇ ਨਹੀਂ। ਜਿਵੇਂ ਹਿਰਨ ਹੁੰਦਾ, ਹਿਰਨ ਦੀ ਨਾਭੀ ਦੇ ਧੁੰਨੀ ਦੇ ਵਿੱਚ ਖੁਸ਼ਬੂ ਹੁੰਦੀ ਹੈ, ਕਸਤੂਰੀ ਹੁੰਦੀ ਹੈ, ਪਰ ਉਹਨੂੰ ਪਤਾ ਨਹੀਂ ਹੁੰਦਾ ਬਾਹਰ ਘਾਹ ਦੇ ਉੱਤੇ ਟੱਕਰਾਂ ਮਾਰਦਾ ਫਿਰਦਾ, ਜੰਗਲਾਂ ਤੁਰਿਆ ਫਿਰਦਾ। ਇਸੇ ਤਰ੍ਹਾਂ ਹੀ ਸਾਨੂੰ ਨਹੀਂ ਪਤਾ, ਜਿਉਂ ਤਿਲ ਮੇ ਤੇਲ ਹੈ ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਤਿਲਾਂ ਦੇ ਵਿੱਚ ਤੇਲ ਹੁੰਦਾ ਪਰ ਸਾਨੂੰ ਪਤਾ ਨਹੀਂ, ਲੱਕੜੀ ਦੇ ਵਿੱਚ ਅੱਗ ਹੁੰਦੀ ਹੈ ਪਰ ਸਾਨੂੰ ਪਤਾ ਨਹੀਂ, ਜਦੋਂ ਬੰਦਾ ਮਿਹਨਤ ਕਰ ਲੈਂਦਾ ਫਿਰ ਸਾਨੂੰ ਪਤਾ ਲੱਗ ਜਾਂਦਾ। ਸੋ ਇਸ ਕਰਕੇ ਜਿਹੜੇ ਬੰਦੇ ਰੂਹਾਨੀ, ਜਿਹੜੇ ਬੰਦੇ ਪਰਮਾਨੈਂਟ ਖੁਸ਼ੀ ਚਾਹੁੰਦੇ ਨੇ, ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰਾਉਣਾ ਚਾਹੁੰਦੇ ਨੇ, ਉਹ ਰੂਹਾਨੀ ਖੁਸ਼ੀ ਹੈ। ਉਹ ਕਿਵੇਂ ਪ੍ਰਾਪਤ ਹੋਊਗੀ? ਸੋ ਖੁਸ਼ੀ ਹੈ, ਇੱਕ ਰੂਹਾਨੀ ਹੈ, ਇੱਕ ਦੁਨਿਆਵੀ ਹੈ। ਦੋਨਾਂ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਉਹ ਕਿਵੇਂ ਸਾਨੂੰ ਪ੍ਰਾਪਤ ਹੋਊਗੀ? ਕਿਵੇਂ ਅਸੀਂ ਕਾਮਯਾਬ ਹੋਵਾਂਗੇ ਦੋਨਾਂ ਪ੍ਰਕਾਰ ਦੀ ਖੁਸ਼ੀ ਚ? ਪਹਿਲਾਂ ਉਹਦੇ ਵਿੱਚ ਫੰਡਾਮੈਂਟਲ ਚੀਜ਼ ਹੈ ਗੋਲ, ਕਿ ਤੁਸੀਂ ਆਪਣਾ ਗੋਲ ਨਿਸ਼ਚਿਤ ਕਰਨਾ ਹੈ। ਜੇ ਗੋਲ ਹੀ ਨਹੀਂ ਵਿੱਚ ਵਿਚਾਲੇ, ਆਪਣਾ ਮਾਇੰਡ ਪੱਕਾ ਕਰੋ ਵੀ ਕੀ ਕਰਨਾ ਹੈ, ਕੀ ਕਰਨਾ ਹੈ। ਤੁਸੀਂ ਵਧੀਆ ਸਪੋਰਟਸਮੈਨ ਬਣਨਾ, ਵਧੀਆ ਬਿਜ਼ਨਸਮੈਨ ਬਣਨਾ, ਵਧੀਆ ਫੋਰਨ ਚ ਆ ਕੇ ਆਪਣੀ ਲਾਈਫ ਸੈੱਟ ਕਰਨੀ ਹੈ, ਕੀ ਕਰਨਾ। ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਤਾਂ ਫੇਰ ਪੱਕਾ ਕਰ ਲਓ ਵੀ ਜਿੰਨਾ ਚਿਰ ਮਿਲਦਾ ਨਹੀਂ ਮੈਂ ਬਾਬਿਆਂ ਦੇ ਮਗਰ ਵੀ ਜਾਣਾ, ਮਸਜਿਦਾਂ ਚ ਜਾਣਾ, ਗੁਰਦੁਆਰਾਂ ਚ ਜਾਣਾ, ਮੰਦਰਾਂ ਚ ਵੀ ਜਾਣਾ, ਧੂਫ ਵੀ ਜਗਾਉਣਾ, ਬੋਤਾਂ ਵੀ ਕਰਦਾ, ਹਨੂੰਮਾਨ ਚਾਲੀਸਾ ਵੀ ਪੜ੍ਹਦਾ, ਜਪਜੀ ਸਾਹਿਬ ਵੀ ਪੜ੍ਹਦਾ, ਪਰ ਮੈਂ ਮਿਲਣਾ ਜ਼ਰੂਰ ਆ ਉਹਨੂੰ, ਰੱਬ ਨੂੰ। ਮੈਂ ਕਹੇ ਦੀ ਗੱਲ ਦੇਖੋ, ਗਿਆਨ ਹੁੰਦਾ 3 ਪ੍ਰਕਾਰ ਦਾ, ਇੱਕ ਹੁੰਦਾ ਸੁਣਨਾ, ਇੱਕ ਹੁੰਦਾ ਮੰਨਣਾ, ਤੇ ਇੱਕ ਹੁੰਦਾ ਜਾਣਨਾ। ਬਾਹਲੀ ਦੁਨੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਆਪਾਂ ਪਹਿਲਾਂ ਸੁਣਦੇ ਹਾਂ ਵੀ ਰੱਬ ਸਾਡੇ ਅੰਦਰ ਹੈ ਜੀ, ਰੱਬ ਫਲਾਣਾ, ਜਿਹੜਾ ਬੰਦਾ ਫਲਾਣਾ ਸੰਤ ਆ ਉਹ ਰੱਬ ਹੈ ਜੀ, ਸੁਣੇ ਆ। ਗੁਆਂਢੀ ਵੀ ਕਹੀ ਜਾਂਦੇ, ਰਿਸ਼ਤੇਦਾਰ ਵੀ ਕਹਿੰਦੇ, ਵੱਡੇ ਵੱਡੇ ਇਕੱਠ ਨੇ ਜਦੋਂ ਸਤਸੰਗ ਹੁੰਦੇ ਨੇ ਉਹ ਫਿਰ ਲੱਗਦਾ ਵੀ ਤਾਂ ਰੱਬ ਹੈ ਜੀ, ਕੋਈ ਵਧੀਆ ਗੱਲਾਂ ਕਰਦਾ। ਬਾਪੂ ਆਸਾ ਰਾਮ ਨੂੰ ਵੀ ਆਪਾਂ ਰੱਬ ਹੀ ਕਹਿੰਦੇ ਸੀ ਨਾ, ਰਾਮ ਰਹੀਮ ਨੂੰ, ਹਰਿਆਣੇ ਵਾਲ ਨੂੰ ਵੀ ਰੱਬ ਕਹਿੰਦੇ ਸੀਗੇ, ਅਸੀਂ ਮੰਨਿਆ ਵੀ ਹੈ। ਪਰ ਜਾਣਨਾ, ਸੁਣਨ ਤੋਂ ਬਾਅਦ ਮੰਨ ਲਿਆ, ਮੰਨਣ ਤੋਂ ਬਾਅਦ ਜਾਣਨਾ ਹੈ। ਜਿੰਨਾ ਚਿਰ ਅਸੀਂ ਜਾਣਦੇ ਨਹੀਂ, ਜਾਣਾਂਗੇ ਕਿਵੇਂ? ਜਦੋਂ ਸਾਡਾ ਆਪਣਾ ਪ੍ਰੈਕਟੀਕਲ ਤਜਰਬਾ ਹੋਊਗਾ ਫਿਰ ਪੂਰੀ ਨੌਲੇਜ ਹੋਊਗੀ। ਜਦੋਂ ਅਸੀਂ ਜਾਣੇ ਆ, ਕੁੜੀ ਨੇ ਜਾਣ ਲਿਆ ਵੀ ਇਹ ਰਾਮ ਰਹੀਮ ਤਾਂ ਉੱਪਰੋਂ ਹੀ ਭਗਤੀਆਂ ਕਰਦਾ, ਵਿੱਚੋਂ ਖਰਾਬ ਹੈ, ਬਾਪੂ ਆਸਾ ਰਾਮ ਵਿੱਚੋਂ ਖਰਾਬ, ਉਹ ਇਹੋ ਜਿਹੇ ਹੋਰ ਵੀ ਸੰਤ ਅਣਗਿਣਤ ਨੇ, ਫਿਰ ਸਾਨੂੰ ਪੂਰਾ ਗਿਆਨ ਹੋ ਜਾਂਦਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਵੀ ਇਸ ਗੁਫਾ ਮੇ ਅਖੁੱਟ ਭੰਡਾਰਾ, ਤਿਸ ਵਿੱਚ ਵਸੇ ਹਰ ਅਲੱਖ ਪਾਰਾ, ਵੀ ਇਹ ਗੁਫਾ ਸਾਡਾ ਸਰੀਰ, ਇਹ ਹੱਡ ਚਾ ਮਾਸ ਦਾ ਨਹੀਂ ਬਣਿਆ, ਇਹਦੇ ਵਿੱਚ ਖੁਦ ਪਰਮਾਤਮਾ ਰਹਿੰਦਾ। ਇਹ ਸੁਣੇ ਹੈ, ਬਾਹਲੇ ਬੰਦੇ ਕਹੀ ਜਾਂਦੇ ਨੇ, ਹਰ ਧਾਰਮਿਕ ਸਥਾਨ ਤਾਂ ਅਸੀਂ ਮੰਨ ਵੀ ਲਿਆ, ਪਰ ਪੱਕਾ ਤਾਂ ਉਹਦੀ ਪਤਾ ਲੱਗੂ ਜਦੋਂ ਮਿਹਨਤ ਕਰਕੇ ਅੰਦਰ ਵੜਾਂਗੇ। ਜਦੋਂ ਅੰਦਰ ਵੜ ਗਏ, ਉਸ ਤਾਕਤ ਨੂੰ ਦੇਖ ਲਿਆ, ਜਿਵੇਂ ਨਾਮਦੇਵ ਜੀ ਭਗਤ ਜੀ ਨੇ ਦੇਖਿਆ ਸੀਗਾ ਕਿ ਉਹਨੇ ਕੁੱਤੇ ਨੂੰ ਜਦੋਂ ਰੋਟੀ ਲੈ ਕੇ ਭੱਜ ਗਿਆ ਸੁੱਕੀ, ਤੇ ਉਹਦੇ ਮਗਰ ਮਗਰ ਭੱਜੇ ਵੀ ਕੁੱਤੇ ਨੂੰ, ਕਹਿੰਦੇ ਸਵਾਮੀ ਰੋਟੀ ਦਾ ਚੋਪੜ ਲੈਂਦੇ, ਕਿਉਂਕਿ ਉਹਨਾਂ ਨੂੰ ਕੁੱਤੇ ਦੇ ਵਿੱਚ ਰੱਬ ਨਜ਼ਰ ਆਉਂਦਾ ਸੀ, ਤਾਕਤ ਨਜ਼ਰ ਆਉਂਦੀ ਸੀ, ਕਿਉਂਕਿ ਉਹਨੇ ਖੁਦ ਉਹ ਤਾਕਤ ਨੂੰ ਅੰਦਰੋਂ ਪ੍ਰਗਟ ਕਰ ਲਿਆ ਸੀਗਾ। ਸੋ ਪਹਿਲਾ ਕੰਮ ਹੁੰਦਾ ਗੋਲ ਮਿਥਣਾ, ਦੂਜਾ ਗੋਲ ਮਿਥ ਲਿਆ ਆਪਾਂ ਵੀ ਆਪਾਂ ਆਹ ਕਰਨਾ, ਜਾਂ ਫਰਕ ਕਰੋ, ਕਿਸੇ ਨੇ ਬੰਦੇ ਨੇ ਸੋਚ ਲਿਆ ਵੀ ਮੈਂ ਤਾਂ ਚਲੋ ਅੱਜ ਆਪਾਂ ਇੱਕ ਉਦਾਹਰਨ ਲੈ ਕੇ ਚੱਲਦਾ ਜਿੰਨੇ ਟਾਈਮ ਚ, ਵੀ ਮੈਂ ਤਾਂ ਜੀ ਫੌਰਨ ਚ ਜਾਣਾ, ਮੈਂ ਤਾਂ ਕੈਨੇਡਾ ਜਾਣਾ, ਮੈਂ ਅਮਰੀਕਾ ਜਾਣਾ, ਮੈਂ ਇੰਗਲੈਂਡ ਜਾਣਾ, ਮੈਂ ਆਸਟ੍ਰੇਲੀਆ ਜਾਣਾ, ਉੱਥੇ ਬੜੀ ਐਸ਼ ਹੈ, ਬੜੀ ਅਮੀਰ ਹੈ, ਲਾ ਬੜੇ ਪੱਕੇ ਨੇ, ਜ਼ਿੰਦਗੀ ਬੜੀ ਸਾਫ਼ ਸੁਥਰੀ ਹੈ, ਸੜਕਾਂ ਪੱਕੀਆਂ ਨੇ, ਕੋਈ ਤੰਗ ਨਹੀਂ ਕਰਦਾ, ਵੱਡੀਆਂ ਵੱਡੀਆਂ ਕਾਰਾਂ ਨੇ, ਹਰੇਕ ਕੋਲ ਵੱਡੇ ਵੱਡੇ ਘਰ ਨੇ। ਚਲੋ ਆਪਾਂ ਇੱਕ ਗੋਲ ਤੇ ਗੱਲ ਕਰਦੇ ਹਾਂ ਅੱਜ, ਉਹ ਗੋਲ ਮਿਸ ਲਿਆ, ਹੁਣ ਆਪਾਂ ਨੂੰ ਪਲੈਨ ਤਾਂ ਬਣਾਉਣੀ ਪਊਗੀ। ਸੈਕਿੰਡ ਕੰਮ ਹੈ ਪਲੈਨ ਬਣਾਓ, ਘਰੇ ਬੈਠੇ ਐਵੇਂ ਗੱਲਾਂ ਨਹੀਂ, ਪਲੈਨ ਬਣਾਓ ਵੀ ਅਸੀਂ ਹੁਣ ਕੈਨੇਡਾ ਅਮਰੀਕਾ ਜਾਣਾ ਤੇ ਕਿਵੇਂ ਜਾਈਏ ਅਸੀਂ। ਉਹਦੇ ਪਹਿਲਾਂ ਸਾਨੂੰ ਕੈਨੇਡਾ ਅਮਰੀਕਾ ਜਿਹੜੇ ਵੀ ਕੰਟਰੀ ਜਾਣਾ ਉਹਨਾਂ ਦੇ ਸਾਨੂੰ ਇਮੀਗ੍ਰੇਸ਼ਨ ਲਾਜ਼ ਪੜ੍ਹਨੇ ਪੈਣਗੇ ਕਿ ਉਹ ਕਿਸ ਤਰ੍ਹਾਂ ਆਪਾਂ ਜਾ ਸਕਦੇ ਹਾਂ, ਕੀ ਅਸੀਂ ਮੈਰਿਜ ਬੇਸ ਤੇ ਜਾ ਸਕਦੇ ਹਾਂ, ਕੋਈ ਬਲੱਡ ਰਿਲੇਸ਼ਨ ਸਾਨੂੰ ਸਪੋਂਸਰ ਕਰੇ ਫੇਰ ਜਾ ਸਕਦੇ ਹਾਂ, ਕਸੀਂ ਸਟੱਡੀ ਬੇਸ ਤੇ ਜਾ ਸਕਦੇ ਹਾਂ, ਕਸੀਂ ਚੋਰੀ ਛਿੱਪੇ ਜਾ ਸਕਦੇ ਹਾਂ, ਵੀ ਜਾਣਾ ਉਹ ਆਪਾਂ ਨੂੰ ਪਲੈਨ ਬਣਾਉਣੀ ਪਊਗੀ। ਤੇ ਜੇ ਅਸੀਂ ਫਿਰ ਪਲੈਨ ਬਣਾਉਂਦੇ ਹਾਂ ਕਿ ਜੇ ਅਸੀਂ ਸਟੱਡੀ ਬੇਸ ਤੇ ਜਾਣਾ ਤਾਂ ਉੱਥੇ ਕੀ ਰਿਕੁਆਇਰਮੈਂਟ ਨੇ, ਕਿੰਨੀ ਉਮਰ ਹੈ, ਕਿਸ ਤਰ੍ਹਾਂ ਦੀ ਪੜ੍ਹਾਈ ਹੋਊਗੀ, ਆਈਲੈਟਸ ਦੇ ਇਗਜ਼ਾਮ ਕਰਨੇ ਨੇ, ਇੰਟਰਵਿਊ ਕਿਵੇਂ ਕਰਨੀ ਹੈ, ਐਡਮਿਸ਼ਨ ਕਿੱਥੇ ਹੋਊਗੀ, ਕਿੱਥੇ ਜਾ ਕੇ ਠਹਿਰਾਂਗੇ, ਇਮੀਗ੍ਰੇਸ਼ਨ ਦੇ ਕਿਹੜੇ ਕਿਹੜੇ ਸਵਾਲ ਹੁੰਦੇ ਨੇ, ਉਹਨਾਂ ਬਾਰੇ ਜਾਣਕਾਰੀ ਕਰਨੀ ਹੈ। ਸੋ ਪਲੈਨ ਬਣਾਉਂਦੇ ਹਾਂ, ਫਿਰ ਉਹ ਪਲੈਨ ਬਣਾ ਕੇ ਫਿਰ ਅਸੀਂ ਤੀਜੀ ਗੱਲ ਕਰਦੇ ਹਾਂ ਐਡਵਾਈਸ ਫਰੋਮ ਦਾ ਪ੍ਰੋਫੈਸ਼ਨਲ, ਚਾਚੇ ਤਾਏ ਤੋਂ ਨਹੀਂ, ਜਿਹੜਾ ਬੰਦਾ ਖੁਦ ਕੈਨੇਡਾ ਅਮਰੀਕਾ ਗਿਆ ਹੋਵੇ, ਪੈਰਾ ਲੀਗਲ ਦੇ ਕੰਮ ਕਰਦੇ ਹੋਣ, ਵਕੀਲ ਦੇ ਕੰਮ ਕਰਦੇ ਹੋਣ, ਉਹਨਾਂ ਕੋਲ ਜਾ ਕੇ ਰਹਿ ਲੈਣੇ ਆ ਵੀ ਚਾਚਾ ਜੀ, ਤਾਇਆ ਜੀ, ਮਾਮਾ ਜੀ, ਫੁੱਫਾ ਜੀ, ਭਾਈ ਸਾਹਿਬ, ਸਾਡੇ ਮੁੰਡੇ ਨੇ ਜਾਂ ਮੈਂ ਕੈਨੇਡਾ ਅਮਰੀਕਾ ਜਾਣਾ, ਤੁਸੀਂ ਦੱਸੋ ਮੈਂ ਕਿਵੇਂ ਜਾ ਸਕਦਾ। ਪਹਿਲਾਂ ਤਾਂ ਪਲੈਨ ਬਣਾ ਲਈ, ਸਾਰੀਆਂ ਚੀਜ਼ਾਂ ਦੀ ਨੌਲੇਜ ਤੁਸੀਂ ਗੂਗਲ ਤੇ ਜਾ ਕੇ, ਯੂਟਿਊਬ ਤੇ ਜਾ ਕੇ ਦੇਖਿਆ, ਫਿਰ ਉਹ ਪ੍ਰੋਫੈਸ਼ਨਲ ਕੋਲ ਜਾਂਦੇ ਹੋ। ਪ੍ਰੋਫੈਸ਼ਨਲ ਇੱਕ ਕੋਲ ਨਾ ਜਾਓ, ਪੈਸੇ ਨਾ ਬਚਾਓ, ਸਾਡੇ ਰਿਵਾਜ ਹੈ ਬਰਨਾਲੇ ਵੀ ਇੱਕ ਕੋਲੇ ਜਾ ਕੇ ਉਹਦੀ ਗੱਲ ਮੰਨੀ ਜਾਂਦੇ, ਉਹਦਾ ਪਤਾ ਨਹੀਂ ਕਿਹੜਾ ਮੂਡ ਹੋ ਕਦੀ ਗੱਲ ਦੇ। ਤੁਹਾਨੂੰ ਜਦੋਂ ਜਾਣਾ ਹੀ ਹੈ ਥੋੜੇ ਪੈਸੇ ਵੱਧ ਖਰਚ ਲਓ, ਇੱਕ ਕੋਲ ਨਹੀਂ, ਦੋ ਤਿੰਨ ਚਾਰ ਪੰਜ ਬੰਦਿਆਂ ਕੋਲੇ ਜਾਓ, ਹਰੇਕ ਦੀ ਰਾਇ ਲਓ, ਫਿਰ ਤੁਹਾਨੂੰ ਪੂਰਾ ਪਤਾ ਲੱਗੂਗਾ ਵੀ ਜਦੋਂ ਸਾਰੀਆਂ ਕਾਮਨ ਗੱਲਾਂ ਹੋਣਗੀਆਂ ਉਹੀ ਗੱਲਾਂ ਨੂੰ ਤੁਸੀਂ ਚੂਜ਼ ਕਰ ਲਓ। ਤੀਜੀ ਹੈਗੀ ਕਿ ਪੋਜ਼ਿਟਿਵ ਐਂਡ ਨੈਗੇਟਿਵ ਐਡਵਾਈਸ, ਜਦੋਂ ਤੁਸੀਂ ਲੈਂਦੇ ਹੋ ਹਰ ਚੀਜ਼ ਦੇ ਪੋਜ਼ਿਟਿਵ ਤੇ ਨੈਗੇਟਿਵ ਸੋਚ ਲਓ ਵੀ ਉੱਥੇ ਕਿਹੜੇ ਨੁਕਸਾਨ ਨੇ। ਕਈ ਲੋਕਾਂ ਨੇ ਹੁੰਦਾ ਵੀ ਜਦੋਂ ਅਸੀਂ ਕੈਨੇਡਾ ਟੋਰਾਂਟੋ ਉਤਰਾਂਗੇ ਨਾ, ਉੱਥੇ ਵੱਡੇ ਵੱਡੇ ਦਰਖਤ ਲੱਗੇ ਹੋਏ ਨੇ ਨੋਟਾਂ ਦੇ, ਡਾਲਰਾਂ ਦੇ, ਜਾਣ ਸਾਰੀ ਤੋੜ ਲਾਂਗੇ। ਇੱਥੇ ਕੋਈ ਤੋੜਦਾ ਨਹੀਂ, ਮੈਂ ਦੇਖਿਆ ਬੇਸਮੈਂਟ 'ਚ 8-8 10-10 ਰਹਿੰਦੇ ਨੇ, ਵਾਸੀਆਂ ਰੋਟੀਆਂ ਖਾਂਦੇ ਨੇ, ਨਹਾਉਂਦੇ 4-4 ਦਿਨ ਨਹੀਂ, ਸਾਰੇ ਨਹੀਂ ਕੁਛ ਬੰਦੇ। ਸੋ ਉਹ ਕਹਿੰਦੇ ਗੱਲਾਂ ਸੋਚ ਕੇ, ਉਹ ਜਿਹੜੇ ਬੰਦੇ ਉੱਥੇ ਐਸ਼ ਕਰਦੇ ਸੀ ਉਹ ਇੱਥੇ ਆ ਕੇ ਫਸ ਜਾਂਦੇ ਨੇ, ਜਾਂ ਫਿਰ ਉਹ ਡਰੱਗ 'ਚ ਪੈਂਦੇ ਨੇ, ਜਾਂ ਕਾਰਾਂ ਚੋਰੀ 'ਚ ਕਰਦੇ, ਜਾਂ ਮੱਖਣ ਚੋਰੀ ਕਰਦੇ ਨੇ, ਜਾਂ ਲੜਾਈਆਂ 'ਚ ਪੈਂਦੇ ਨੇ, ਉਹ ਫਿਰ ਜ਼ਿੰਦਗੀ ਮਾਂ ਬਾਪ ਦੀ ਬਰਬਾਦ ਨਹੀਂ। ਸੋ ਹਰ ਚੀਜ਼ ਸੋਚ ਲਓ ਵੀ ਪੋਜ਼ਿਟਿਵ ਅਤੇ ਨੈਗੇਟਿਵ, ਫਿਰ ਉਹਦੇ ਉੱਤੇ ਸਰਚ ਕਰੋ। ਅੱਜ ਕੱਲ੍ਹ ਤਾਂ ਬੜੀ ਸਰਚ ਹੈ, ਕੰਪਿਊਟਰ ਹਰੇਕ ਦੇ ਘਰ ਹੈ, ਫੋਨ ਘਰ ਹਰੇਕ ਦੇ ਘਰ 'ਚ, ਸਰਚ ਕਰੋ ਵੀ ਕੀ ਇਹਦੇ ਫਾਇਦੇ ਨੇ, ਕੀ ਮਾਈਨਸ ਨੇ, ਕੀ ਇਹਦਾ ਫਿਊਚਰ ਹੈ, ਕੀ ਨਹੀਂ ਹੈਗਾ, ਪੈਰਾਲੀਗਲ ਕੀ ਕਹਿੰਦੇ ਨੇ, ਵਕੀਲ ਕੀ ਕਹਿੰਦੇ ਨੇ, ਇਮੀਗ੍ਰੇਸ਼ਨ ਕੀ ਕਹਿੰਦੇ ਨੇ। ਸੋ ਇਸ ਤਰ੍ਹਾਂ ਸਾਡੀ ਇੱਕ ਪਲੈਨ ਬਣਦੀ ਹੈ ਅਤੇ ਨਾਲ ਹੀ ਸਾਡੀ ਪ੍ਰੋਫੈਸ਼ਨਲ ਐਡਵਾਈਸ ਬਣਦੀ ਹੈ। ਉਸ ਤੋਂ ਬਾਅਦ ਪ੍ਰੋਪਰ ਐਕਸ਼ਨ ਵੀ ਕਰਨਾ, ਇਹ ਨਹੀਂ ਵੀ ਸਕੀਮਾਂ ਬਣਾਈਆਂ ਨੇ, ਕੋਈ ਨਹੀਂ ਮੈਂ ਕੱਲ ਨੂੰ ਚੰਡੀਗੜ੍ਹ ਜਾ ਕੇ ਰਾਏ ਕਰੂੰਗਾ, ਦਿੱਲੀ ਜਾ ਕੇ ਰਾਏ ਕਰੂੰਗਾ, ਉਹ ਐਂ ਕਹਿੰਦਾ, ਫੂਫਾ ਐਂ ਕਹਿੰਦਾ, ਇੱਕ ਦੇ ਨਾਲ ਨਹੀਂ। ਫਿਰ ਉਹਨੂੰ ਕੀ ਹੈ, ਪ੍ਰੋਪਰ ਐਕਸ਼ਨ ਕਰੋ। ਜੇ ਬਾਹਰ ਜਾਣਾ ਤਾਂ ਤੁਹਾਨੂੰ ਪਤਾ ਸਟੱਡੀ ਬੇਸ ਤੇ ਜਾਣਾ, ਤੁਹਾਨੂੰ ਆਈਲੈਟਸ ਕਰਨੀ ਪਊਗੀ, ਆਈਲੈਟਸ ਦਾ ਮਤਲਬ ਅੰਗਰੇਜ਼ੀ ਸਿੱਖਣੀ ਪਊਗੀ। ਜੇ ਰਹਿਣੇ ਬਰਨਾਲੇ, ਸਹਿਣੇ ਭਦੌੜ, ਭੁੱਚੋ ਮੰਡੀ ਰਹਿਣਾ ਤੇ ਪੜ੍ਹਨਾ ਗੌਰਮੈਂਟ ਸਕੂਲ 'ਚ, ਮਾਂ ਬਾਪ ਪੜ੍ਹੇ ਵੇ ਨਹੀਂ ਤੇ ਸਾਰਾ ਦਿਨ ਪੰਜਾਬੀ ਬੋਲੀ ਜਾਣੇ, ਤਾਂ ਤੁਸੀਂ ਅੰਗਰੇਜ਼ੀ ਕਿਵੇਂ ਬੋਲੋਗੇ? ਤੇ ਜੇ ਕੋਈ ਮਾੜਾ ਮੋਟਾ ਸਿੱਖ ਲੈਂਦਾ ਤਾਂ ਘਰ ਦੇ ਮਖੌਲ ਕਰਦੇ, ਲੈ ਆ ਗਿਆ ਵੱਡਾ ਅੰਗਰੇਜ਼, ਉਹ ਨਹੀਂ ਹੱਸ ਕੇ ਡਾਲ ਦਿੰਦਾ। ਸੋ ਜਿਹੜੇ ਬੱਚੇ ਪਿੰਡਾਂ ਦੇ ਨੇ, ਮੈਂ ਖੁਦ ਇਹ ਤੁਹਾਨੂੰ ਆਪਣਾ ਤਜਰਬਾ ਦੱਸਦਾ, ਸਾਡੇ ਪੰਜਾਬ 'ਚ ਜਿਹੜੇ ਪਿੰਡਾਂ 'ਚੋਂ ਲੋਕ ਆਏ ਵੀ ਨੇ ਨਾ, ਉਹ ਅਸੀਂ ਪੰਜਾਬੀ 'ਚ ਬੋਲਦੇ ਹਾਂ, ਅੰਗਰੇਜ਼ੀ 'ਚ ਗੱਲ ਕਰਦੇ ਨੇ। ਜਦੋਂ ਉਹਨਾਂ ਨੂੰ ਪੁੱਛੋ ਵੀ ਬੇਟਾ ਜਾਂ ਬੇਟੀ ਤੂੰ ਕਿਵੇਂ ਅੰਗਰੇਜ਼ੀ ਆਈ, ਕਹਿੰਦੇ ਜੀ ਸਾਡੇ ਤਾਂ ਘਰਦਿਆਂ ਨੇ ਜੰਮਦੇ ਹੀ ਸਾਨੂੰ ਪਬਲਿਕ ਸਕੂਲ 'ਚ ਲਾਤਾ, ਉੱਥੇ ਬੋਰਡਿੰਗ ਸਕੂਲ 'ਚ ਲਾਤਾ, ਜਦੋਂ ਰਹਿੰਦੇ ਉੱਥੇ ਹਰ ਬੰਦੇ ਆ, ਤੇ ਉਹਨਾਂ ਨੂੰ ਅੰਗਰੇਜ਼ੀ ਵੀ ਪਟਕ ਪਟਕ ਬੋਲਦੇ ਨੇ, ਫ੍ਰੈਂਚ ਵੀ ਬੋਲਦੇ ਨੇ, ਤੇ ਜਦੋਂ ਇਮੀਗ੍ਰੇਸ਼ਨ ਜਾਂਦੇ ਨੇ ਤੇ ਫੱਟ ਐਡਮਿਸ਼ਨ ਵੀ ਹੁੰਦੀ ਹੈ, ਫੱਟ ਇਮੀਗ੍ਰੇਸ਼ਨ ਵੀ ਲੱਗ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਤਿਆਰੀ ਵੀ ਕਰਨੀ ਪੈਣੀ ਹੈ। ਫਿਰ ਤੁਹਾਡੇ 'ਚ ਕੌਨਫੀਡੈਂਸ ਵੀ ਹੋਣਾ ਚਾਹੀਦਾ, ਇਹ ਨਾ ਸੋਚੋ ਵੀ ਮੈਂ ਇੱਥੋਂ ਨਹੀਂ ਹੋਣਾ, ਮੇਥੋਂ ਨਹੀਂ ਹੋਣਾ, ਕਿਉਂ ਨਹੀਂ ਹੋਣਾ, ਕੌਨਫੀਡੈਂਸ ਰੱਖੋ। ਕੌਨਫੀਡੈਂਸ ਸਭ ਬੰਦਾ, ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹਦੇ ਵਿੱਚ ਕੌਨਫੀਡੈਂਸ ਜੇ ਕਰ ਲਏ ਨਾ ਕੋਈ ਮੰਜ਼ਿਲ ਪ੍ਰਾਪਤ ਨਹੀਂ ਕਰ ਸਕਦਾ। ਪੱਕੇ ਤੌਰ ਤੇ ਅੰਦਰ ਇਹ ਵਿਸ਼ਵਾਸ ਰੱਖੋ ਕਿ ਮੇਰੇ ਅੰਦਰ ਇੱਕ ਉਹ ਤਾਕਤ ਬੈਠੀ ਹੈ, ਮੈਂ ਉਸ ਪਰਮਾਤਮਾ ਦਾ, ਅੱਲਾ ਦਾ, ਵਾਹਿਗੁਰੂ ਦਾ ਬੱਚਾ। ਜਦੋਂ ਮੈਂ ਉਹਦਾ ਬੱਚਾ, ਜੇ ਅਸੀਂ ਮੋਦੀ ਨਾਲ ਆੜੀ ਪਾ ਲਈ, ਅਮਰਿੰਦਰ ਸਿੰਘ ਨਾਲ ਪਾ ਲਈ, ਭਗਵੰਤ ਮਾਨ ਨਾਲ ਪਾ ਲਈ, ਨਿਤਿਨ ਗਡਕਰੀ ਨਾਲ ਪਾ ਲਈ, ਅਸੀਂ ਚੌੜੇ ਹੋਏ ਤੁਰੇ ਫਿਰਦੇ ਹਾਂ, ਕਿਸੇ ਆਈ ਜੀ ਨਾਲ ਜਾਂ SHO ਨਾਲ ਆਉਂਦੀ ਆ, ਅਸੀਂ ਕਹਿੰਦਾ ਸਾਡਾ ਤਾਂ SHO ਬੰਦਾ, ਸਾਡੇ ਜ਼ਮੀਨ ਤੇ ਪੈਰ ਨਹੀਂ ਲੱਗਦੇ। ਜੇ ਅਸੀਂ ਪਰਮਾਤਮਾ ਨਾਲ ਹੀ ਆੜੀ ਪਾ ਲਈ, ਦੋਸਤੀ ਪਾ ਲਈ, ਤੇ ਫਿਰ ਜਿਹਨੇ ਕੁੱਲ ਦੁਨੀਆਂ ਨੂੰ ਬਣਾਇਆ, ਤੇ ਫਿਰ ਡਰਨ ਦੀ ਕੀ ਲੋੜ ਹੈ? ਜਦੋਂ ਅਸੀਂ ਇਹ ਗੱਲ ਦਾ ਯਕੀਨ ਕਰ ਲੈਣੇ, ਕੌਨਫੀਡੈਂਸ ਹੁੰਦਾ ਕਿ ਮੇਰੇ ਅੰਦਰ ਉਹ ਤਾਕਤ ਬੈਠੀ ਹੈ ਤੇ ਫਿਰ ਮੈਨੂੰ ਡਰਨ ਦੀ ਲੋੜ ਨਹੀਂ ਹੈ। ਸੋ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖੋ, ਪਰਮਾਤਮਾ ਵਿੱਚ ਵਿਸ਼ਵਾਸ ਰੱਖੋ, ਪਰਮਾਤਮਾ ਚ ਵਿਸ਼ਵਾਸ ਰੱਖੋ ਤੇ ਨਾਲ ਨਾਲ ਆਪਣਾ ਕੰਮ ਵੀ ਕਰੀ ਚੱਲੋ। ਕੰਮ ਕਰੋ, ਯਾਦ ਰੱਖੋ, ਸਵੇਰੇ ਉੱਠ ਕੇ ਫਰਿਆਦ ਕਰੋ ਕਿ ਮੇਰਾ ਤੇਰੇ ਤੋਂ ਬਿਨਾਂ ਸੱਚੇ ਪਾਤਸ਼ਾਹ ਕੋਈ ਨਹੀਂ। ਭਾਵੇਂ ਮੈਂ ਮਿਹਨਤ ਕਰ ਰਿਹਾ ਪਰ ਤੇਰੀ ਰਹਿਮਤ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਇੱਕ ਡਰਾਈਵਰ ਵੀ ਜਦੋਂ ਟੈਕਸੀ ਤੇ ਕਾਰ ਦੇ ਜਾਂ ਟਰੱਕ ਦੇ ਤੇ ਸਟੀਅਰਿੰਗ ਤੇ ਬੈਠਦਾ, ਉਹ ਵੀ ਪਹਿਲਾਂ ਜੋਤ ਜਗਾਉਂਦਾ, ਧੂਫ ਜਗਾਉਂਦਾ ਤੇ ਰੱਬ ਨੂੰ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਮੈਂ ਦਿੱਲੀ ਚੱਲਿਆ, ਬਸ ਮੇਰੀ ਰਾਖੀ ਕਰੀ। ਸੋ ਪਰਮਾਤਮਾ ਨੂੰ ਯਾਦ ਰੱਖੋ ਤੇ ਮਿਹਨਤ ਕਰੋ। ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਲੇਂ ਬੜੀ ਹੈ, ਤੁਮ ਮੁਸ਼ਕਲੋਂ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ। ਮੁਸ਼ਕਲਾਂ ਕੁਛ ਨਹੀਂ ਆਉਂਦੀਆਂ, ਪਰ ਇਹ ਯਕੀਨ ਕਰੋ ਕਿ ਪਰਮਾਤਮਾ ਜਿਹੜਾ ਕੰਮ ਕਰਨ ਵਾਲਾ ਨਾ, ਉਹ ਮੇਰੇ ਨਾਲ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀਗਾ, ਕਰੇਜ ਇਜ਼ ਲਾਈਫ ਐਂਡ ਫੀਅਰ ਇਜ਼ ਡੈਥ, ਜੋ ਡਰ ਗਿਆ ਸੋ ਮਰ ਗਿਆ। ਸੋ ਇਸ ਕਰਕੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ, ਆਪਣੇ ਆਪ ਨੂੰ ਇੰਨਾ ਬੋਲਡ ਕਰ ਲਓ, ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਯੂਅਰ ਡੈਸਟਨੀ ਗੋਡ ਹਿਮਸੈਲਫ ਲਾਸ ਵਟ ਯੂ ਵਿਸ਼ ਮਾਈ ਸਨ। ਇਮਾਨਦਾਰੀ ਤੇ ਪੂਰੀ ਲਗਨ ਨਾਲ ਆਪਣੀ ਮਿਹਨਤ ਕਰਦੇ ਰਹੋ, ਬਾਕੀ ਪਰਮਾਤਮਾ ਜ਼ਰੂਰ ਫਲ ਪਾਊਗਾ, ਇਹ ਯਕੀਨ ਕਰੋ। ਤੁਸੀਂ ਦੇਖ ਲਓ, ਜਦੋਂ ਅਸੀਂ ਜਿਹੜਾ ਮਾਲੀ ਹੁੰਦਾ, ਗਾਰਡਨਰ ਹੁੰਦਾ, ਉਹ ਪੌਦੇ ਲਾਉਂਦਾ ਜ਼ਮੀਨ 'ਚ ਤੇ ਨਾਲੇ ਪਾਣੀ ਪਾਉਂਦਾ ਭਰ ਭਰ ਕੇ, ਹਰ ਰੋਜ਼ ਸ਼ਾਮ ਨੂੰ ਪਾਣੀ ਪਾਉਂਦਾ। ਮਾਲੀ ਦਾ ਕੰਮ ਪੌਦੇ ਲਾਉਣਾ ਤੇ ਭਰ ਭਰ ਮਸ਼ਕਾਂ ਪਾਵੇ, ਰੱਬ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਭਾਵੇਂ ਨਾ ਲਾਵੇ, ਮਾਲੀ ਦਾ ਨਹੀਂ ਹਟਦਾ। ਜੇ ਪਹਿਲਾਂ ਰੱਬ ਨੂੰ ਪੁੱਛ ਕੇ ਆਵੇ, ਰੱਬ ਕਹੇ ਮਾਲੀ ਸਾਹਿਬ ਲਾ ਦਿਓ ਕਹਿੰਦਾ ਅੰਬ ਦੇ ਬੂਟਾ, ਮੈਂ ਅੰਬ ਬਹੁਤ ਲਾਊਂਗਾ, ਉਹ ਆਪਣੀ ਮਿਹਨਤ ਕਰਦਾ ਤੇ ਬਾਕੀ ਪਰਮਾਤਮਾ ਦੇ ਛੱਡ ਜਾਂਦਾ। ਜਦੋਂ ਸਿੱਧੀ ਨੀਤ ਹੁੰਦੀ ਹੈ, ਰੇਹ ਕੀਤੀ ਹੁੰਦੀ ਹੈ, ਮਿਹਨਤ ਕੀਤੀ ਹੁੰਦੀ, ਉਹਦਾ ਫਲ ਵੀ ਚੰਗਾ ਨਿਕਲਦਾ। ਹਮੇਸ਼ਾ ਦਿਨ ਦੀ ਸ਼ੁਰੂਆਤ ਪਰਮਾਤਮਾ ਦੀ ਯਾਦ ਵਿੱਚ ਬੈਠੋ। ਜਦੋਂ ਸਾਰਾ ਦਿਨ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਾਂ ਦਿਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਂ ਲੈਂਦੇ ਹਾਂ ਨਾ, ਤਾਂ ਫਿਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋ ਸਕਦੀ। ਇਹ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜੇ ਬੰਦੇ ਆ ਤੂੰ ਬੰਦਗੀ ਨਾ ਕੀਤੀ ਤੇਥੋਂ ਚੰਗੇ ਕੁੱਤੇ। ਜਿਹੜੇ ਸਵੇਰੇ ਸਵੇਰੇ ਨੀਂਦ ਹੀ ਨਹੀਂ ਖੁੱਲਦੀ ਤੇ ਫਿਰ ਤੁਸੀਂ ਦੇਖ ਲਓ ਕੁੱਤੇ ਵਧੀਆ ਹੁੰਦੇ ਨੇ। ਸੋ ਸਵੇਰੇ ਉੱਠ ਕੇ ਸਿਗਰਟ ਪੀਣੀ, ਦਾਰੂ ਦਾ ਪੈਗ ਚੱਕਣਾ, ਅਖਬਾਰ ਚੱਕਣਾ, ਟੈਕਸ ਦੇਖਣਾ, ਫੋਨ ਚੱਕਣਾ, ਸਿੱਧਾ ਚੌਂਕੜੀ ਮਾਰ ਕੇ ਬਹਿ ਜਾਓ 10 ਮਿੰਟ, ਰੱਬ ਦਾ ਨਾਂ ਲਓ, ਦੇਖੋ ਫਾਇਦਾ ਹੋਊਗਾ। ਟੈਕਸਟਾਂ ਚ ਯੂਟਿਊਬ ਚੈਨਲ ਦੇਖਣਾ ਕੀ ਹੁੰਦਾ, ਵੀ ਕੀ ਹੋਊਗਾ ਕੀ ਨਹੀਂ, ਇਹ ਤਾਂ ਅਸੀਂ ਚੱਲੀ ਜਾਣੀ ਹੈ ਦੁਨੀਆ, ਪਰ ਜਿਹਨੇ ਚਲਾਈ ਹੈ ਦੁਨੀਆ ਉਹਦੇ ਵੱਲ ਤੁਸੀਂ ਨਾਲ ਜੋੜੋ। ਸੋ ਜਿਹੜੀ ਸਾਨੂੰ ਖੁਸ਼ੀ ਹੈ ਨਾ, ਖੁਸ਼ੀ ਜੇ ਲੱਭਣੀ ਹੈ ਨਾ ਤਾਂ ਸਾਨੂੰ ਅੰਦਰ ਬਣਨਾ ਪਊਗਾ। ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੇ ਸਾਥ, ਭੇਦੀ ਲੀਆ ਸਾਥ ਕਾ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਥਾ ਪਲ ਨਹੀਂ ਪਹੁੰਚਾ ਜਾਏ। ਜੇ ਸੱਚੀ ਖੁਸ਼ੀ ਲੈਣੀ ਹੈ ਤੁਹਾਨੂੰ ਆਪਣੇ ਅੰਦਰ ਬਣਨਾ ਪਊਗਾ। ਜਿਵੇਂ ਕਿ ਮੇਰੇ ਖਿਆਲ ਬੁੱਲੇ ਸ਼ਾਹ ਨੇ ਕਿਹਾ ਸੀ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹ ਰਗ ਮੇ ਹੈ ਦਿਲ ਭਰ ਤੇ ਜਾਣੇ ਕੇ ਲੀਏ, ਕਿ ਉਹ ਜਿਹੜਾ ਰਸਤਾ ਹੈ ਨਾ ਉਹ ਸਾਡੇ ਅੰਦਰ ਹੈ। ਇਹ ਤਨ ਰੱਬ ਸੱਚੇ ਦਾ ਹੁਜਰਾ, ਵਿੱਚ ਪਾ ਫਕੀਰਾਂ ਝਾਤੀ ਹੂ, ਇਹ ਰੱਬ ਦਾ ਹੁਜਰਾ ਜੇ ਕਿਸੇ ਨੇ ਕਰਨਾ ਹੋਵੇ ਨਾ ਅੰਦਰ ਬਣਨਾ ਪਊ। ਹਰੀ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਗੁਰੂ ਸਾਹਿਬ ਕਹਿੰਦੇ ਨੇ ਹਰੀ ਮੰਦਰ, ਹਰੀ ਦਾ ਮੰਦਰ ਪਰਮਾਤਮਾ ਦਾ ਮੰਦਰ ਆ, ਸਾਡਾ ਸਰੀਰ ਹੈ ਉਹ ਸਰੀਰ ਨਹੀਂ ਕਿਹਾ ਉਹਨਾਂ ਨੇ, ਹਰੀ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਇੱਥੋਂ ਹੀ ਤੁਹਾਨੂੰ ਸੱਚਾ ਗਿਆਨ ਮਿਲੂਗਾ। ਸੋ ਇਸ ਕਰਕੇ ਇਸ ਗੁਫਾ ਮੇ ਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲੱਖ ਪਾਰਾ, ਇਹ ਜਿਹੜਾ ਸਾਡੀ ਗੁਫਾ ਹੈ ਨਾ ਸਰੀਰ, ਇਹਦੇ ਵਿੱਚ ਪਰਮਾਤਮਾ ਰਹਿੰਦਾ ਹੈ। ਪਲਟੂ ਸਾਹਿਬ ਨੇ ਕਿਹਾ ਸੀ, ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, ਕਿ ਜਿਹੜੀ ਹੈ ਨਾ ਦੈਟ ਇਟ ਇਜ਼ ਦਾ ਇਨਵਰਟਿਡ ਵੈਲ, ਆ ਸਾਡਾ ਸਿਰ ਐਂ ਬੰਦ ਹੈ, ਖੂਹ ਐਂ ਹੁੰਦਾ, ਦੈਟ ਇਨ ਦਾ ਇਨਵਰਟਿਡ ਵੈਲ ਉਲਟੇ ਖੂਹ ਦੇ ਵਿੱਚ ਇਹ ਲੈਂਪ ਇਜ ਸ਼ਾਈਨਿੰਗ, ਇੱਕ ਚਿਰਾਗ ਜਲ ਰਿਹਾ। ਦੈਟ ਲੈਂਪ ਡਜ ਨਾਟ ਨੀਡ ਐਨੀ ਵਿਕ ਔਰ ਲਾਈਟ ਔਰ ਓਇਲ, ਉਹਨੂੰ ਤੇਲ ਬੱਤੀ ਦੀ ਲੋੜ ਨਹੀਂ ਹੈ, ਤੇ ਉਹ ਕੰਟੀਨਿਊਸਲੀ ਚਲੀ ਜਾਂਦਾ। ਜਿੰਨੀਆਂ ਵੀ ਜੋਤਾਂ ਆਪਾਂ ਬਾਹਰ ਜਗਾਉਂਦੇ ਹਾਂ, ਵੀ ਜੋਤ ਜਗਾਉਣੀ ਹੈ, ਉਹ ਬੱਤੀ ਵੀ ਲੋੜ ਪੈਂਦੀ ਹੈ, ਘੀ ਦੀ ਵੀ ਲੋੜ ਪੈਂਦੀ ਹੈ, ਜਦੋਂ ਮੁੱਕ ਜੇ ਫੇਰ ਪਾਉਣਾ ਪੈਂਦਾ। ਪਰ ਜਿਹੜੀ ਲਾਈਟ ਸਾਡੇ ਅੰਦਰ ਜਗ ਰਹੀ ਹੈ ਨਾ, ਇਹ ਹਮੇਸ਼ਾ ਹੀ ਜਗਦੀ ਰਹਿੰਦੀ ਹੈ। ਸੋ ਇਸ ਜੋਤ ਨੂੰ ਪਛਾਣਨਾ। ਜਿਨ ਨੇ ਕੀਆ ਯੁੱਧ ਮਨ ਕੇ ਵਿਰੁੱਧ, ਵਹੀ ਬਣ ਗਿਆ ਮਹਾਤਮਾ ਬੁੱਧ। ਮਹਾਤਮਾ ਬੁੱਧ ਨੇ ਮਨ ਦੇ ਨਾਲ ਲੜਾਈ ਲੜੀ, ਉਹਨਾਂ ਨੇ ਨੋ ਦਾਈ ਸੈਲਫ, ਆਪਣੇ ਆਪ ਨੂੰ ਪਹਿਚਾਨਿਆ। ਜਦੋਂ ਅਸੀਂ ਆਪਣੇ ਆਪ ਨੂੰ ਪਹਿਚਾਣ ਲਾਂਗੇ ਵੀ ਮੈਂ ਕੌਣ ਆ, ਕਿੱਥੋਂ ਆਇਆ ਤੇ ਕਿੱਥੇ ਜਾਣਾ, ਤੇ ਫਿਰ ਸਾਨੂੰ ਪਰਮਾਤਮਾ ਦਾ ਗਿਆਨ ਵੀ ਹੋਜੂਗਾ, ਫਿਰ ਸਾਨੂੰ ਸੱਚੀ ਖੁਸ਼ੀ ਵੀ ਹੋਜੂਗੀ, ਫਿਰ ਅਸੀਂ ਪੈਸਿਆਂ ਦੇ ਮਗਰ, ਪਾਵਰ ਦੇ ਮਗਰ ਨਹੀਂ ਭੱਜਦੇ। ਸਹਿਜੋਬਾਈ ਇੱਕ ਲੇਡੀ ਹੋਈ ਆ, ਬੜੇ ਉੱਚ ਕੋਟੀ ਦੀ ਸੰਤ, ਉਹਨਾਂ ਨੇ ਕਿਹਾ, ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ, ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਅਸੀਂ ਪੈਸੇ ਖਰਚਦੇ ਹਾਂ, ਕੁੜੀ ਦਾ ਵਿਆਹ ਕਰਦੇ ਹਾਂ, ਮੁੰਡੇ ਦਾ ਵਿਆਹ ਕਰਦੇ ਹਾਂ, ਕੈਨੇਡਾ ਆ ਗਏ, ਟੂਰ ਤੇ ਗਏ ਹਾਂ, ਸਵੇਰੇ ਖਰਚੇ ਆ, ਸ਼ਾਮ ਨੂੰ ਖਰਚੇ, ਸ਼ਾਮ ਨੂੰ ਬਹਿ ਕੇ ਦੇਖਦੇ ਮੇਰੀ ਜੇਬ ਚ 200 ਰੁਪਈਆ ਸੀਗਾ, 5 ਰੁਪਏ ਦੀ ਗੋਭੀ ਲਿਆ, 6 ਰੁਪਏ ਦੇ ਪਕੌੜੇ ਲਿਆਇਆ, ਉਹਨੂੰ ਸ਼ਗਨ ਦੇਤਾ, ਉਹਨੂੰ ਦੇਤਾ। ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ, ਕੱਲੀ ਕੱਲੀ ਚੀਜ਼ ਦਾ ਹਿਸਾਬ ਕਰਦੇ ਹਾਂ। ਸਮਾਂ ਅਮੋਲਕ ਜਾਤ ਹੈ, ਉਨਕੀ ਚਿੰਤਾ ਨਹੀਂ, ਸਮੇਂ ਦੇ ਵੀ ਕਰੋ। ਮੈਂ ਹੁਣ 70 ਸਾਲ ਦਾ ਹੋ ਗਿਆ, ਉਹਦੇ ਬਾਰੇ ਕੋਈ ਫਿਕਰ ਹੀ ਨਹੀਂ ਕਰਦਾ। ਕਿੱਥੇ SD ਕਾਲਜ ਫੁੱਟਬਾਲ ਖੇਡਦੇ ਸੀ, ਵਾਲੀਬਾਲ ਖੇਡਦੇ ਸੀ, ਭੱਜੇ ਫਿਰਦੇ ਸੀ, ਰਾਮਬਾਗ ਚ ਜਾਂਦੇ ਹੁੰਦੇ ਸੀਗੇ, ਨਕਲਾਂ ਵੀ ਮਾਰਦੇ ਸੀ, ਸਮੋਸੇ ਵੀ ਖਾਂਦੇ ਸੀਗੇ, ਤੇ ਹੁਣ ਬਾਲ ਵੀ ਝੜ ਗਏ, ਅੱਖਾਂ ਚੋਂ ਵੀ ਘੱਟ ਦੇਖਣਾ ਸ਼ੁਰੂ ਹੋ ਗਿਆ, ਮੂੰਹ ਤੇ ਵੀ ਝੂੜੀਆਂ ਆ ਗਈਆਂ। ਸਮਾਂ ਅਮੋਲਕ ਜਾਤ ਹੈ, ਉਸਕੀ ਚਿੰਤਾ ਨਹੀਂ, ਇਹ ਫਿਰ ਡੱਬੇ ਚ ਪੈਣਾ, ਫਿਰ ਅਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਕੀ ਖੇਤ, ਹਾਲੇ ਵੀ ਸਾਹ ਨੇ, ਅਸੀਂ ਇਹਨੂੰ ਸਮਝੀਏ। 84,00,000 ਸਵਾਈ, ਮਾਨਸ ਕੋ ਪ੍ਰਭ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਈ ਜਾਏ ਦੁੱਖ ਪਾਈਂਦਾ। ਇਹ ਗਧੇ ਘੋੜੇ ਜਾਨਵਰਾਂ ਚ ਬਾਅਦ ਸਾਨੂੰ ਕਦੇ ਖੁਸ਼ਕਿਸਮਤੀ ਨਾਲ ਚੰਗੇ ਕਰਮਾਂ ਕਰਕੇ ਇਹ ਮਨੁੱਖੀ ਜਾਮਾ ਮਿਲਿਆ। ਇਸ ਸਿੜੀ ਦਾ ਆਖਰੀ ਡੰਡਾ, ਜੇ ਮਿਹਨਤ ਕਰਾਂਗੇ ਪਰਮਾਤਮਾ ਨਾਲ ਮਿਲ ਜਾਂਗੇ, ਨਹੀਂ ਤਾਂ ਫੇਰ ਹੋਈ ਗੰਦੀ ਨਾਲੀ ਦੇ ਮੱਖੀਆਂ ਹੀ ਬਣਨਾ ਸੀ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਭੋਏ ਗਿਰੇ, ਬਹੁਰ ਨਾ ਲਾਗੇ ਡਾਰ। ਜਿਸ ਤਰ੍ਹਾਂ ਇੱਕ ਦਰਖਤ ਤੋਂ ਫਲ ਪੱਕ ਕੇ ਥੱਲੇ ਡਿੱਗ ਪਏ ਨਾ, ਮੁੜ ਕੇ ਨਹੀਂ ਜੁੜ ਸਕਦਾ। ਇਸੇ ਤਰ੍ਹਾਂ ਜਦੋਂ ਸਾਡਾ ਸਾਹ ਨਿਕਲ ਗਿਆ ਨਾ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ, ਫੇਰ ਅਸੀਂ ਕਦੇ ਵੀ ਉੱਠ ਨਹੀਂ ਸਕਦੇ, ਬੈਠ ਨਹੀਂ ਸਕਦੇ, ਚੱਲ ਨਹੀਂ ਸਕਦੇ। ਘਰਦਿਆਂ ਨੇ ਉਦੋਂ ਕਹਿਣਾ, ਇਹ ਡੈੱਡ ਬੋਡੀ ਹੈ, ਇਹਨੂੰ ਸ਼ਮਸ਼ਾਨ ਲੈ ਜਾਓ। ਜਿਹੜਾ ਅਸੀਂ ਪਹਿਲਾਂ ਸਾਡੇ ਨਾਲ ਪਿਆਰ ਕਰਦੇ ਸੀ, ਭੱਜ ਭੱਜ ਕੇ ਕਰਦੇ ਸੀ, ਅਸੀਂ ਮੰਜਿਆਂ ਤੇ ਜਨਾਨੀ ਨਾਲ ਜਨਾਨੀ ਆਦਮੀ ਨਾਲ ਸੌਂਦੀ ਸੀ, ਜਿਸ ਦਿਨ ਹੀ ਸਾਹ ਨਿਕਲ ਗਿਆ ਨਾ, ਉਦਨ ਹੀ ਭੂਤ ਬਣ ਜਾਂਦੇ ਹਾਂ ਅਸੀਂ। ਸੋ ਇਸ ਕਰਕੇ ਸਾਨੂੰ ਇਸ ਹਕੀਕਤ ਨੂੰ ਸਮਝਣ ਦੀ ਲੋੜ ਹੈ। ਸੋ ਨੈਵਰ ਗਿਵ ਅਪ, ਟ੍ਰਾਈ ਗੇਨ, ਕਦੇ ਵੀ ਛੱਡੋ ਨਾ, ਕਰੀ ਚਲੋ ਕੰਮ, ਕਰੀ ਚਲੋ, ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ। ਸੋ ਇਸ ਕਰਕੇ ਪੂਰੀ ਮਿਹਨਤ ਕਰੋ, ਲਗਨ ਕਰੋ, ਟ੍ਰਾਈਆਂ ਕਰੀ ਚਲੋ, ਪਰਮਾਤਮਾ ਨੂੰ ਯਾਦ ਰੱਖੋ, ਤੇ ਕੋਈ ਕਾਰਨ ਨਹੀਂ ਕਿ ਤੁਸੀਂ ਸਫਲ ਨਾ ਹੋਵੋਗੇ। ਬਹੁਤ ਸਾਰੇ ਸਫਲ ਬੰਦੇ ਨੇ, ਮੋਦੀ ਜੀ ਚਾਹ ਵੇਚਦੇ ਸੀ ਰੇਲਵੇ ਸਟੇਸ਼ਨ ਦੇ, ਇਹਨਾਂ ਨੂੰ ਪਤਾ ਸੀਗਾ ਕਿ ਮੈਂ ਬਿਲ ਕਲਿੰਟਨ ਦੇ ਨਾਲ ਜਾਂ ਓਬਾਮਾ ਦੇ ਨਾਲ ਜੱਫੀ ਪਾਉਂ, ਜਾਂ ਆਸਟ੍ਰੇਲੀਆ ਦੀ ਗੋਰੀ ਨਾਲ ਜਾ ਕੇ ਜੱਫੀਆਂ ਪਾਉਂਗਾ। ਚਾਹ ਵੇਚ ਦੋ, ਚਾਏ ਗਰਮ, ਭੱਜ ਭੱਜ ਕੇ ਖਾਕੀ ਨਿਕਲ ਚ ਪਾਉਂਦੇ ਸੀ, ਅੱਜ ਪ੍ਰਧਾਨ ਮੰਤਰੀ ਬਣ ਗਏ। ਆ ਭਗਵੰਤ ਮਾਨ ਸਾਡੇ ਹੁੰਦੇ ਚੁਟਕਲੇ ਸੁਣਾਉਂਦੇ, ਗਰਮ ਕੁਲਫੀ ਤੇ ਪੁਲਿਸ ਸਿਪਾਹੀਆਂ ਤੋਂ ਡਰਦਾ ਹੁੰਦਾ ਸੀ, ਅੱਜ DGP ਇਹਦੇ ਕੋਲ ਡਰਦੇ ਨੇ। ਇਹ ਪਤਾ ਸੀ ਕਿਉਂਕਿ ਕੌਨਫੀਡੈਂਸ ਦੀ ਗੱਲ ਹੈ। ਉਹ ਜਿਹੜੀ ਭਾਰਤੀ ਹੈ, ਕਪਿਲ ਸ਼ਰਮਾ ਦੇ ਸ਼ੋਅ ਤੇ ਆਉਂਦਾ ਸਾਡੇ ਅੰਮ੍ਰਿਤਸਰ ਤੋਂ, ਸੀ ਮੈਂ ਉੱਥੇ ਪੜ੍ਹਾਇਆ ਕੁੜੀਆਂ ਦੇ ਕਾਲਜ, ਆ ਕਪਿਲ ਸ਼ਰਮਾ ਖੁਦ ਵੀ ਅੰਮ੍ਰਿਤਸਰ ਦਾ, ਅਕਸ਼ੇ ਜਿਹੜਾ ਸੀਗਾ ਖੰਨਾ ਉਹ ਵੀ ਅੰਮ੍ਰਿਤਸਰ ਦਾ, ਇਹਨਾਂ ਨੇ ਕਦੇ ਸੋਚਿਆ ਸੀਗਾ? ਹਾਂਜੀ, ਅਕਸ਼ਾ ਜਿਹੜਾ ਫਾਦਰ ਕਪਿਲ ਸ਼ਰਮਾ ਦਾ ਪੁਲਿਸ ਹੌਲਦਾਰ ਸੀਗਾ, ਤੇ ਸਕੂਟਰ ਵੀ ਨਹੀਂ ਸੀਗਾ, ਤੇ ਅੱਜ ਇਹ ਪੂਰਾ ਵੱਡੇ ਅਮਿਤਾਭ ਬੱਚਨ ਵੀ ਇਹਨਾਂ ਦੇ ਸ਼ੋਆਂ ਤੇ ਆਉਂਦੇ ਨੇ, ਕਾਮਯਾਬ ਕਿਉਂ ਹੁੰਦੇ ਨੇ? ਸੋ ਇਸ ਕਰਕੇ ਕਿ ਉਹ ਇਹਨਾਂ ਨੇ ਆਪਣੀ ਕਿਤੇ ਡੈਸਟੀਨੀ ਹੈ, ਪਰਮਾਤਮਾ ਚ ਵਿਸ਼ਵਾਸ ਹੈ, ਦੂਜਾ ਪ੍ਰੋਪਰ ਮਿਹਨਤ ਕੀਤੀ ਹੈ ਗੋਲ ਨੂੰ ਅਚੀਵ ਕਰਨ ਲਈ, ਫਾਰਮੂਲੇ ਅਡੋਪਟ ਕੀਤੇ ਨੇ, ਪੋਜੀਟਿਵ ਤਰੀਕਾ ਕੋ, ਹੋਪ ਫਾਰ ਦਾ ਬੈਸਟ, ਹਮੇਸ਼ਾ ਹੋਪ ਫਾਰ ਦਾ ਬੈਸਟ ਰੱਖੋ। ਜਿਸ ਤਰ੍ਹਾਂ ਇੱਕ ਜਨਾਨੀ ਜਦੋਂ ਪ੍ਰੈਗਨੈਂਟ ਹੁੰਦੀ ਹੈ ਨਾ, ਉਹ ਬੱਚੇ ਨੂੰ ਕਿੰਨਾ ਸੰਭਾਲ ਕਰਦੀ, ਪਹਿਲੇ ਦਿਨ ਬੱਚਾ ਨਹੀਂ ਹੁੰਦਾ, 9 ਮਹੀਨੇ ਆਪਣੇ ਪੇਟ ਚ ਰੱਖਦੀ ਹੈ, ਇਸੇ ਆਸ ਚ ਵੀ ਮੇਰਾ ਬੱਚਾ ਆ ਕੇ ਮੈਨੂੰ ਖੁਸ਼ੀਆਂ ਦਊਗਾ, ਮੇਰੀ ਜ਼ਿੰਦਗੀ ਦਾ, ਮੇਰੇ ਜਿਗਰ ਦਾ ਟੋਟਾ ਪੈਦਾ ਹੋਊ, ਚਾਹੇ ਲੜਕੀ ਹੈ ਚਾਹੇ ਲੜਕਾ ਹੈ। ਸੋ ਇਸ ਕਰਕੇ ਥੋੜਾ ਜਿਹਾ ਸਬਰ ਸੰਤੋਖ ਦੇ ਨਾਲ ਕੰਮ ਕਰਨਾ ਚਾਹੀਦਾ, ਤੇ ਜਦੋਂ ਅਸੀਂ ਸਬਰ ਸੰਤੋਖ ਨਾਲ ਕੰਮ ਕਰਦੇ ਹਾਂ, ਸੋ ਉਦੋਂ ਅਸੀਂ ਹਮੇਸ਼ਾ ਹੀ ਕਾਮਯਾਬ ਹੋ ਜਾਂਦੇ ਹਾਂ। ਸੋ ਇਸ ਕਰਕੇ कोशिश करो कि जिंदगी में हजारों अकलमंद मिलते हैं और हजारों रिश्तेदार मिलते हैं, पर जब मुसीबत आ जाए तो परमात्मा के सिवाय सब दरवाजे बंद मिलती हैं। दुनिया सिर्फ दिखावे दी है, माइंड ना करना, क्योंकि असली काम परमात्मा आंदा, होर कोई नहीं। जिंदगी च बहुत गलतियां हुई, उस परमात्मा को माफी मांग लो, अगे तो गलती ना करो, परमात्मा बख्श दिंदा है। विवेकानंद ने कहा सी, डोंट केयर अदर्स बट पीपल फील ऑन योर फेलियर। जे कदे कामयाब नहीं भी हुई ना, दुकान एक चो फेल हो गए, दूजी दुकान करनी है, तीजा सौदा करना, कोई गल नहीं, लोगों की परवाह ना करो, परमात्मा च दब के विश्वास करो, क्योंकि फेलियर इज नॉर्मल एंड इट इज ऑलवेज डार्कनेस बिफोर डॉन। हमेशा नेरा नहीं रहा, चानण आना रात तो बाद दिन आउंदा ही आउंदा, इस करके सफलता जरूर मिलूगी। बस तुसी परमात्मा दे विच एक गल पक्का फैसला कर लो कि असी तां भाई साहब कामयाब होना ही होना। ते दूजी गल, जल्दी दे विच काल दे विच फैसले ना करो। जदों एक बार कोई बंदा कनेडा च रह गया, 18 साल बाद मुड़िया तो उन्हें सोचा मैं घर वाली नूं सरप्राइज दूंगा। 18 साल कुछ अगे कड़ा चिट्ठियां पत्र टैलीफोन हुंदे सीगे, जदों गया सरप्राइज देने लई, ओ गर्मियां दे दिन सी, ते जदों घरे गया पिछे खिड़की खुली सी हवा आउंदे लई, उत्थे देखिया जनानी नाल गभरू पिया 17-18 साल दा, उन्हूं चढ़ गया गुस्सा भी मेरी जनानी ऐश करदी है पिछों, मैनू कनेडा भेजदा, मैं इहनूं पैसे भेज दी, इहदा गुलशन रड़ाउंदी है। गुस्सा चढ़ गया भी तलवार नाल दोनों नूं मार देना, जाके फरंट ते दरवाजा खड़काया, जनानी ने भज के दरवाजा खोलिया, खोल के कहंदी जी तुसी आ गए, पुछो आया पुत्र, तेरा देव बापू आया। लग गया गल समझ, सीओ दा पुत्र 18 साल दा वड्डा, उन्हें शक कर लिया। सो इस करके गलत भी तुसी छेती छेती डिसीजन ना करा करो, सोच समझ के फैसला करा करो। कोई मेरी जल्दी च कीता फैसला भी गलत हो जांदा। मेरे का टाइम साडा समाप्ति दी वाला, तुसी गाना सुन लो, सॉरी जिन्ना टाइम दो उन्ना च ही बोलना हुंदा, क्योंकि मेरे को कागज पत्र तो है नहीं, जो कुछ आउंदा मैं परमात्मा नूं कहना भी सच्चे पातशाह कोई एह जी गल ना कहे जिस नूं हर्ट होवे, मैं तो अपने ते लागू करके कहना। गुरदेव सिंगला जी भी मेरा प्रोग्राम देख रहे ने, थैंक यू वेरी मच सर।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैंडफाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैश बैक हासिल करें, यानी $500 भेजने पर $50 कैश बैक की सूरत में आपके अकाउंट में वापस। लैंडफाई की 10% कैश बैक ऑफर के लिए आज ही लैंडफाई की फ्री ऐप अपने फोन में डाउनलोड करें। विजिट lamfi.com फॉर टर्म्स एंड कंडीशंस।
फेडरल इलेक्शन सोमवार 28 अप्रैल नु हो रही है। यकीनी बनाओ कि तुसी वोट पाउण लई रजिस्टर्ड हो। जे तुसी रजिस्टर होए हो तो तुहानू डाक विच एक वोटर जानकारी कार्ड मिलना चाहिदा है। ए तुहानू दसदा है कि तुसी किथे अते कदों वोट पा सकदे हो। जे ए तुहानू 11 अप्रैल तक प्राप्त नहीं हुंदा है जां इस दे दित्ती जानकारी गलत है तां elections.ca ते जाओ। ए साडी वोट है। वोटिंग बारे लोड़ींदी अधिकारिक जानकारी वास्ते elections.ca ते जाओ जां 1-800-463-6868 ते कॉल करो।
वाहेगुरु जी का खालसा, वाहेगुरु जी की फतेह। हर साल वांग इस वरे भी ओंटेरियो सिख एंड गुरुद्वारा कौंसल वालों खालसे दा साजना दिवस डाउनटाउन टोरंटो विखे होवेगा, जो सवेरे 9 बजे CNE दे प्रोग्राम तो शुरू होके 1 बजे नगर कीर्तन सिटी हाल नु रवाना होवेगा। समुची साध संगत नु हुम हुमा के इस नगर कीर्तन विच शामिल होण दी निम्रता सहित बेनती कीती जांदी है।
ਇਸ ਸਾਲ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ ਦੇ ਵਿੱਚ 27 ਅਪ੍ਰੈਲ ਨੂੰ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
वही बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647